ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਾਸੂ ਜੀ, ਕੌਫੀ ਕਿੱਦਾਂ ਫਿਰ?
ਕੌਫੀ ਵਧੀਆ ਜੀ, ਕੌਫੀ ਸਸਤੀ ਹੈ।
ਇੱਕ ਡਾਲਰ 65 ਸੈਂਟ ਦੀ ਹੈ ਕਿ 100 ਸੈਂਟ ਦੀ ਹੈ?
ਦ ਫਾਰਮਰ
ਨਹੀਂ ਨਹੀਂ ਵਾਸੂ ਜੀ, ਦੇਖੋ ਮੈਂ ਫਿਰ ਚਲੋ ਇਹ ਗੱਲ ਕਹਿ ਦੇਣਾ ਕਿ ਵਾਸੂ ਜੀ ਦੀ ਕੌਫੀ ਦੀ ਕੀਮਤ ਭਾਵੇਂ $2-2 ਹੋਵੇ, ਪਰ ਕਿਉਂਕਿ ਵਾਸੂ ਜੀ ਇਹਨੂੰ ਖਬਰਾਂ ਦੇ ਨਾਲ ਇਹਦੇ ਚ ਖਬਰਾਂ ਘੋਲ ਘੋਲ ਕੇ ਪੀ ਰਹੇ ਨੇ, ਜਿਹੜੀ ਇਹਦੀ ਵੈਲਿਊ ਆ
ਉਹ 100 ਸਮਥਿੰਗ ਮਨੀ ਕੈਨ ਬਾਏ।
ਸੋ ਇਹਦੀ ਵੈਲਿਊ ਕਿਤੇ ਜ਼ਿਆਦਾ।
ਵਾਹ ਜੀ ਵਾਹ, ਮੈਨੂੰ ਗਿਲਟ ਜਾਂ ਫੀਲ ਕਰਾਤਾ ਵੀ ਮੈਂ ਸਸਤੀ ਕੌਫੀ।
ਨਹੀਂ 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 ਨਹੀਂ,
ਭਾਵੇਂ $2 ਦੀ ਕੌਫੀ ਯਾਰ, ਇੰਨੇ ਦੀ ਹੁੰਦੀ ਕੌਫੀ
ਪਤਾ ਨਹੀਂ,
$65 ਦੀ ਕੌਫੀ ਤਾਂ ਪੀਣੀ ਵੀ ਨਹੀਂ।
ਮੈਂ ਜਦੋਂ ਵੀ ਹੁਣ ਕੌਫੀ ਪੀਨਾ ਮੈਨੂੰ ਯਾਰ $165 ਵਾਲਾ ਕੱਪ ਯਾਦ ਆ ਜਾਂਦਾ ਵੀ ਉਹਦੇ ਚ ਐਡਾ ਵੀ ਕੀ ਘੈਂਟ ਸੀ ਜਿਹਦੀ ਕੀਮਤ 165 ਸੀ।
ਜੇ ਤੁਹਾਨੂੰ ਕੋਈ $165 ਦੀ ਕੌਫੀ ਪਿਲਾਵੇ, ਬਚੋ,
ਹਾਂ
ਨਾ ਪੀਓ, ਉਹ ਚ ਕੋਈ ਝੋਲ ਹੈ।
ਅੱਛਾ ਵਾਸੂ ਜੀ, ਹੁਣ ਇਹ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਪੀਅਰ ਪੋਲੀਅਵ ਨਾਲ ਸਾਡੇ ਨਿਊਜ਼ ਡਾਇਰੈਕਟਰ ਪ੍ਰਵੇਸ਼ ਸੰਧੂ ਜੀ ਨੇ ਜਿਹੜੀ ਇੰਟਰਵਿਊ ਕੀਤੀ ਆ, ਮੈਨੂੰ ਤਾਂ ਕੌਫੀ ਲੋੜ ਮੈਨੂੰ ਆ।
ਉੱਥੇ ਮੈਸੇਜ ਆ ਗਿਆ ਮੁਲੱਠੀ ਦੀ ਲੋੜ ਆ,
ਮੁਲੱਠੀ ਦੀ ਲੋੜ।
ਗਲਾ ਕਹਿੰਦੇ ਖਰਾਬ ਲੱਗਦਾ।
ਖਰਾਬ ਨਹੀਂ ਆ, ਖੁਸ਼ਕ ਜਿਹਾ ਹੋਇਆ ਅੱਜ।
ਖੁਸ਼ਕ ਜਿਹਾ ਹੋਇਆ? ਅੱਛਾ ਚਲੋ
ਕੌਫੀ
ਆਈ ਵਿਲ ਹੋਲਡ ਮਾਈ ਕਮੈਂਟ।
ਨਹੀਂ ਨਹੀਂ ਨਹੀਂ,
ਮੈਂ ਵੀਕਐਂਡ ਵਾਲਾ ਕਮੈਂਟ ਕਰ ਲਿਆ ਸੀ, ਮੈਂ ਤਾਂ ਹੀ ਮੈਂ ਆਈ ਵਿਲ ਹੋਲਡ ਮਾਈ ਕਮੈਂਟ। ਕੋਈ ਗਲਾ ਖੁਸ਼ਕ ਹੋਇਆ ਉਹਦਾ ਇਲਾਜ ਸਾਡੇ ਲਿਸਨਰਸ ਨੂੰ ਪਤਾ ਸਾਰਿਆਂ?
ਨਹੀਂ, ਕੌਫੀ ਚ ਘਿਓ ਪਾ ਕੇ ਪੀਓ।
ਹਾਂ ਹਾਂ, ਇਹੀ
ਐਕਚੁਅਲੀ ਖੁਸ਼ਕੀ ਜ਼ਿਆਦਾ ਕਰ ਦਿੰਦਾ।
ਹਾਂ ਇਹ ਵੀ ਗੱਲ ਠੀਕ ਹੈ।
ਕੋਈ ਨਹੀਂ, ਚਲੋ
ਨਾ ਪੀਓ ਫਿਰ।
ਮਲੱਠੀ ਮਲੱਠੀ
ਮਲੱਠੀ ਠੀਕ ਹੈ
ਜੀ ਜੀ। ਕੌਫੀ ਨਾ ਪੀਓ, 165 ਵਾਲੀ ਜਮੇ ਨਾ ਪੀਓ,
ਤੇ ਉਹ ਤੋਂ ਬਚੋ,
ਉਹ ਤੋਂ ਬਚੋ ਜੀ। ਅੱਛਾ ਵਾਸੂ ਜੀ, ਬ੍ਰੇਕ ਤੋਂ ਪਹਿਲਾਂ ਜਾਂ ਇੱਕ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਪੀਅਰ ਪੋਲੀਅਵ ਦੇ ਨਾਲ ਇੰਟਰਵਿਊ ਸਾਡੇ ਨਿਊਜ਼ ਡਾਇਰੈਕਟਰ ਪ੍ਰਵੇਸ਼ ਸੰਧੂ ਜੀ ਨੇ ਕੀਤੀ ਆ, ਉਹਦੇ ਨਾਲ ਸੰਬੰਧਿਤ ਜਿਹੜੇ ਕੁਝ ਪਹਿਲੂ ਨੇ, ਦੇਖੋ ਪ੍ਰਾਈਵੇਟ ਪ੍ਰੋਪਰਟੀ ਦੇ ਰਾਈਟਸ ਬਾਰੇ ਉਹਨਾਂ ਨੇ ਉਹ 'ਚ ਗੱਲ ਕੀਤੀ ਆ, ਫਲੋਰ ਕਰੋਸਿੰਗਸ ਬਾਰੇ ਆਫ ਕੋਰਸ ਸਵਾਲ ਪੁੱਛਿਆ ਗਿਆ। ਇੱਕ ਜਿਹੜੀ ਗੱਲ ਪੀਅਰ ਪੋਲੀਅਵ ਨੇ ਆਖੀ ਨਾ, ਕਹਿੰਦੇ ਮੈਨੂੰ ਤਾਂ ਪਾਵਰਫੁਲ ਲੋਕੀ ਇੱਦਾਂ ਰੋਕਣਾ ਚਾਹੁੰਦੇ ਨੇ ਤਾਂ ਕਰਕੇ ਕਿਉਂਕਿ ਮੈਂ ਆਮ ਬੰਦੇ ਵਾਸਤੇ ਕੰਮ ਕਰੂੰ। ਯਾਰ ਇਹ ਕੰਜ਼ਰਵੇਟਿਵ ਪਾਰਟੀ ਦਾ ਲੀਡਰ, ਤੁਸੀਂ ਦੇਖੋ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਤਬਦੀਲੀ ਕਿੰਨੀ ਆ ਗਈ। NDP ਵਾਲਾ ਲੀਡਰ ਇਹੋ ਜਿਹੀ ਗੱਲ ਕਹੇ, ਈਵਨ ਲਿਬਰਲ ਵੀ ਇਹੋ ਜਿਹੀ ਗੱਲ ਕਹਿ ਦੇਵੇ ਤੁਹਾਨੂੰ ਲੱਗੇਗਾ ਵੀ ਹਾਂ ਠੀਕ ਆ, ਪਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਦਿੱਤਾ ਇਹੋ ਜਿਹਾ ਬਿਆਨ, ਇਹ ਇਸ ਵੇਲੇ ਦੀ ਪੋਲੀਟੀਕਲ ਹਕੀਕਤ ਬਿਆਨ ਕਰਦਾ?
ਬਿਲਕੁਲ ਸਹੀ। ਤੇ ਪਰਵੇਸ਼ ਜੀ ਨੇ ਪੁੱਛਿਆ ਉਹਨਾਂ ਨੂੰ ਵੀ ਜਿਹੜੇ ਹੁਣ ਫਲੋਰ ਕ੍ਰੋਸਿੰਗ ਹੋ ਰਹੀਆਂ ਨੇ, ਵੀ ਇਹਨਾਂ ਦਾ ਪ੍ਰਭਾਵ ਤੁਹਾਡੀ ਲੀਡਰਸ਼ਿਪ ਤੇ ਤਾਂ ਨਹੀਂ ਪੈ ਜਾਏਗਾ? ਤੇ ਕਹਿੰਦੇ ਨਾ ਨਾ ਨਾ, ਕਹਿੰਦੇ ਲੀਡਰਸ਼ਿਪ ਦੀ ਜੇ ਮੇਰੇ ਗੱਲ ਕਰਨੀ ਆ ਤਾਂ 8.3 million ਲੋਕਾਂ ਨੇ ਰਿਕਾਰਡ ਕਹਿੰਦੇ ਕੈਨੇਡੀਅਨਸ ਨੇ ਵੋਟ ਕੀਤਾ ਕੰਜ਼ਰਵੇਟਿਵ ਪਾਰਟੀ ਨੂੰ। ਤੇ ਜਦੋਂ ਕਹਿੰਦੇ ਜਨਵਰੀ ਦੇ ਵਿੱਚ ਲੀਡਰਸ਼ਿਪ ਰਿਵਿਊ ਹੋਇਆ, 87% ਸਮਰਥਨ ਮਿਲਿਆ, ਕਹਿੰਦੇ ਮੇਰੀ ਲੀਡਰਸ਼ਿਪ ਦਾ ਰਿਪੋਰਟ ਕਾਰਡ ਆ। ਤੇ ਉਸ ਤੋਂ ਬਾਅਦ ਜਿਹੜੀ ਇੱਕ ਚੀਜ਼ ਸਟੈਂਡ ਆਊਟ ਕੀਤੀ ਔਰ ਪੁੱਛਿਆ ਵੀ, ਕਹਿੰਦੇ ਪਾਰਟੀ ਦਾ ਮੋਰਾਲ ਇਫੈਕਟ ਹੋਏਗਾ ਫਲੋਰ ਕ੍ਰੋਸਿੰਗ ਦੇ ਨਾਲ? ਉਹਨਾਂ ਨੇ ਅੱਗੋਂ ਦੇਖੋ ਮੌਕੇ ਦੇ ਵਿੱਚ ਜਿਹੜੀ ਜਵਾਬ ਦੇਣਾ, ਮਤਲਬ ਉਹ ਵੀ ਹਾਜ਼ਰ ਜਵਾਬੀ ਚਾਹੀਦੀ ਹੈ। ਕਹਿੰਦੇ ਮੋਰਾਲ ਇਕੱਲੇ ਮੇਰੀ ਪਾਰਟੀ ਵਾਲਿਆਂ ਦਾ ਕਿਉਂ, ਪੂਰੇ ਕੈਨੇਡੀਅਨਸ ਦਾ ਕਹਿੰਦੇ ਪ੍ਰਭਾਵਿਤ ਹੋਏਗਾ, ਕਿਉਂਕਿ ਮਾਰ ਕਾਰਨੀ ਕੈਨੇਡੀਅਨਸ ਨੂੰ ਇੱਕ ਤਰੀਕੇ ਨਾਲ ਇਹ ਕਹਿ ਰਹੇ ਨੇ ਯੋਰ ਵੋਟ ਡਜ਼ਨਟ ਕਾਊਂਟ।
ਹਾਂ, ਵੀ ਉਹਨਾਂ ਠਿੱਬੀ ਲਾ ਰਹੇ ਨੇ ਕਿ ਕਹਿੰਦੇ ਜਿਹੜੇ ਮੇਰੇ ਪਲੇਟਫਾਰਮ ਤੋਂ ਚੁਣੇ ਹੋਏ ਬੰਦੇ ਸੀ ਉਹ ਹੁਣ ਜੇ ਫਲੋਰ ਕ੍ਰੋਸ ਕਰਕੇ ਜਾ ਰਹੇ ਨੇ ਤਾਂ ਲੋਕਾਂ ਨੂੰ ਵੀ ਉਹਦਾ ਕੀ ਸੰਕੇਤ ਜਾਂਦਾ?
ਇੱਕ ਹੋਰ ਚੀਜ਼ ਜਿਹੜੀ ਸਟੈਂਡ ਆਊਟ ਕੀਤੀ ਕਿ ਜਦੋਂ ਗੈਸ ਟੈਕਸ ਦੀ ਗੱਲ ਕੀਤੀ, ਸਵਾਲ ਪੁੱਛਿਆ ਪਰਵੇਸ਼ ਜੀ ਨੇ ਕਿ ਵੀ ਤੁਸੀਂ ਪਿਛਲੇ ਹਫ਼ਤੇ ਰੀਸੈਂਟਲੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਵੀ ਮਾਰ ਕਾਰਨੀ ਨੂੰ ਚਾਹੀਦਾ ਕਿ ਗੈਸੋਲੀਨ ਦੇ ਉੱਤੇ ਜੋ ਐਕਸਾਈਜ਼ ਟੈਕਸ ਆ ਅਤੇ GST ਹੈ ਵੀ ਉਹ ਹਟਾ ਦਿੱਤਾ ਜਾਵੇ ਡੀਜ਼ਲ 'ਤੇ ਵੀ, ਅਤੇ ਉਹਦੇ ਨਾਲ ਉਹਨਾਂ ਨੇ ਕਿਹਾ ਸੀ ਤਕਰੀਬਨ $5 billion ਦਾ ਨੁਕਸਾਨ ਹੋਣਾ ਰੈਵਨਿਊ ਦਾ। ਉਦੋਂ ਮੈਂ ਜੋ ਪੜਿਆ ਸੀ ਉਹ ਇਹ ਸੀ ਕਿ ਉਹ ਕਹਿੰਦੇ ਵੀ ਬਾਕੀ ਜਿਹੜੇ ਤੁਹਾਡੇ ਫਜ਼ੂਲ ਖਰਚੇ ਨੇ ਉਹ ਬਚਾਓ ਤੇ ਉੱਥੋਂ $5.5 billion ਤੁਸੀਂ ਆਪਣਾ ਉਹ ਤੁਸੀਂ ਲੈ ਕੇ ਆਓ।
ਕੱਲ ਉਹਨਾਂ ਨੇ ਨਵੀਂ ਗੱਲ ਕੀਤੀ ਹੈ,
ਕੱਲ ਉਹਨਾਂ ਨੇ ਉਹਦੇ ਵਿੱਚ ਕਿਹਾ, ਕਹਿੰਦੇ ਵੀ ਕਿਉਂਕਿ ਹੁਣ ਗੈਸ ਮਹਿੰਗੀ ਵੀ ਹੋ ਗਈ ਹੈ ਤੇ ਸਰਕਾਰ ਦੀ ਜਿਹੜੀ ਰੈਵਨਿਊ ਕਲੈਕਸ਼ਨ ਹੈ ਟੈਕਸਿਸ ਤੋਂ, ਕਹਿੰਦੇ ਉਹ $10 billion ਜ਼ਿਆਦਾ ਹੋਣੀ ਇਸ ਸਾਲ,
ਕਿਉਂਕਿ ਆਇਲ ਕੰਪਨੀਆਂ ਦਾ ਮੁਨਾਫਾ ਵੱਧ ਗਿਆ।
ਸੋ ਕਹਿੰਦੇ ਵੀ ਉਹ $10 billion ਤੁਹਾਡੀ ਰੈਵਨਿਊ ਕਲੈਕਸ਼ਨ ਵੀ ਵਧਣੀ ਹੈ, ਸੋ ਉਧਰੋਂ ਕਹਿੰਦੇ ਤੁਸੀਂ ਉਹਦੀ ਭਰਪਾਈ ਕਰ ਲਓ,
ਜਿਹੜੇ ਉਹ ਪੈਸੇ ਨੇ ਉਹ ਕੈਨੇਡੀਅਨਸ ਨੂੰ ਵਾਪਸ ਮੁੜੇ ਜਾਣ।
ਜੀ, ਤੇ ਫਿਰ ਵਿਜੇ ਜੀ ਬਾਕੀ ਕਈ ਰੂਟੀਨ ਗੱਲਾਂ ਹੋਈਆਂ ਮਿਡਲ ਈਸਟ ਬਾਰੇ, US ਦੇ ਟ੍ਰਿਪ ਬਾਰੇ, ਫਿਰ ਉਸ ਤੋਂ ਬਾਅਦ ਫੋਰਨ ਇੰਟਰਫੇਰੈਂਸ ਬਾਰੇ ਜਿਹੜਾ ਸਵਾਲ ਸੀ
ਇੰਡੀਆ ਬਾਰੇ,
ਉਹਦੇ ਵਿੱਚ ਉਹਨਾਂ ਨੇ ਕਿਹਾ, ਸੋ ਪਰਵੇਸ਼ ਜੀ ਨੇ ਪੁੱਛਿਆ ਵੀ ਤੁਹਾਨੂੰ ਲੱਗਦਾ ਵੀ ਸਰਕਾਰ ਵੱਲੋਂ ਮਿਕਸਡ ਮੈਸੇਜਿੰਗ ਕੀਤੀ ਜਾ ਰਹੀ ਹੈ ਕਿ ਵੀ ਰਲਵੇਂ ਮਿਲਵੇਂ ਜੇ ਜਵਾਬ ਨੇ, ਕਲੈਰਿਟੀ ਦੀ ਘਾਟ ਹੈ, ਤੇ ਉਹਦੇ ਵਿੱਚ ਜਿਹੜੀ ਗੱਲ ਬੜੇ ਸਿੱਧੇ ਤਰੀਕੇ ਨਾਲ ਹੀ ਪੀਅਰ ਪੋਲੀਅਮ ਨੇ ਕਹੀ ਹੈ, ਕਹਿੰਦੇ ਵੀ ਮੈਨੂੰ ਸਭ ਤੋਂ ਜ਼ਿਆਦਾ ਦਿੱਕਤ ਇਸ ਗੱਲ ਆਇਆ ਕਿ ਮਾਰ ਕਾਰਨੀ ਸਿੱਖਾਂ ਨਾਲ ਜਾ ਕੇ ਇੱਕ ਤਰੀਕੇ ਦੀ ਗੱਲ ਕਰਦੇ ਨੇ ਤੇ ਹਿੰਦੂਆਂ ਨਾਲ ਜਾ ਕੇ ਦੂਜੇ ਤਰੀਕੇ ਦੀ ਗੱਲ ਕਰਦੇ ਨੇ, ਕਹਿੰਦੇ ਵੀ ਮੈਨੂੰ ਇਹ ਗੇਮ ਪਸੰਦ ਨਹੀਂ।
ਵਾਸੂ ਜੀ, ਇਹ ਕਿੰਨੀ ਮੰਦਭਾਗੀ ਗੱਲ ਆ ਓਵਰਆਲ, ਜੇ ਤੁਸੀਂ ਸਿਰਫ ਇਹ ਬਿਆਨ ਨੂੰ ਕਿਹਦੇ ਵੱਲੋਂ ਬਿਆਨ ਆਇਆ, ਸਿਰਫ ਇਹਦੀ ਥਾਂ ਤੇ ਇਹ ਦੇਖੋ ਇਹ ਬਿਆਨ ਦੇਣ ਦੀ ਲੋੜ ਕਿਉਂ ਪਈ। ਅਸੀਂ ਇਸੇ ਤਰ੍ਹਾਂ ਦੀ ਸਿਆਸਤ ਦਾ ਖਾਮਿਆਜ਼ਾ ਭਾਈਚਾਰੇ ਨੇ ਭੁਗਤਿਆ, ਬਹੁਤ ਬੁਰੀ ਤਰ੍ਹਾਂ ਭੁਗਤਿਆ, ਤੇ ਕਈ ਤਾਂ ਉਸੇ ਹੀ ਸਿਆਸਤ ਦੇ ਸੇਖ ਤੋਂ ਭੱਜਦੇ ਡਰਦੇ ਉਹਨਾਂ ਨੇ ਆਪਣਾ ਮੁਲਕ ਛੱਡਿਆ। ਜਿਹੜੇ ਉਸੇ ਤਰ੍ਹਾਂ ਦਾ ਨੈਰੇਟਿਵ ਆ ਉਹ ਹੁਣ ਜੇ ਕੈਨੇਡਾ ਦੇ ਵਿੱਚ ਵੀ ਇੱਕ ਮੇਜਰ ਓਪੋਜੀਸ਼ਨ ਓਫੀਸ਼ੀਅਲ ਓਪੋਜੀਸ਼ਨ ਦਾ ਲੀਡਰ ਜੇ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਤਾਂ ਇਹ ਕਾਫੀ ਕੰਸਰਨਿੰਗ ਸਥਿਤੀ ਹੈ ਜੋ ਬਣ ਰਹੀ ਆ।
ਤੁਸੀਂ ਕਿਸੇ ਬਿਨਾਂ ਕੰਟੈਕਸਟ ਦੇ ਜੇ ਤੁਸੀਂ ਇੱਕ ਬਿਆਨ ਇਹਨੂੰ ਅੰਗਰੇਜ਼ੀ ਦੇ ਵਿੱਚ ਲਿਖ ਕੇ ਕਿਸੇ ਇੱਕ ਲੇ ਪਰਸਨ ਨੂੰ ਪੜ੍ਹਾ ਦਿਓ ਉਹ ਕਹੇਗਾ ਵੀ ਮੋਸਟ ਲਾਈਕਲੀ ਨਾ ਇਹ ਕਿਸੇ ਇੰਡੀਅਨ ਪੋਲੀਟੀਸ਼ੀਅਨ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੋਣੀ ਆ ਇੰਡੀਅਨ ਪੋਲੀਟੀਕਲ ਲੈਂਡਸਕੇਪ ਨੂੰ ਦੇਖਦਿਆਂ। ਸੋ ਉਹਨੂੰ ਦੱਸਣਾ ਬਾਅਦ ਵਿੱਚ ਕਿ ਇਹ ਤਾਂ ਜੀ ਕੈਨੇਡਾ ਦੇ ਵਿੱਚ ਓਪੋਜੀਸ਼ਨ ਲੀਡਰ ਦਾ ਬਿਆਨ ਹੈ ਤੇ ਉਹ ਹੈਰਾਨ ਹੋਏਗਾ ਕਿ ਵੀ ਕੈਨੇਡਾ ਦੇ ਵਿੱਚ ਵੀ ਹੁਣ ਹਿੰਦੂ ਸਿੱਖ ਹੋਣ ਲੱਗ ਪਿਆ
ਜੀ।
ਫਿਰ ਅੰਤ ਵਿੱਚ ਪੀਅਰ ਪੋਲੀਅਮ ਨੇ ਕਿਹਾ ਵੀ ਐਕਸਟੋਰਸ਼ਨ ਇੱਕ ਬੜਾ ਇੰਪੋਰਟੈਂਟ ਮਸਲਾ ਹੈ ਤੇ ਉਹਦੇ ਵਿੱਚ ਉਹਨਾਂ ਨੇ ਫਿਰ ਟਿਮ ਉੱਪਲ ਵੱਲੋਂ ਜਿਹੜਾ ਸੁਝਾਇਆ ਗਿਆ ਬਿੱਲ ਸੀ ਉਹਦਾ ਜ਼ਿਕਰ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਵੀ ਟਿਮ ਉੱਪਲ ਦਾ ਉਹ ਬਿੱਲ ਪਾਸ ਹੋਣਾ ਚਾਹੀਦਾ, ਬੜਾ ਵਧੀਆ ਬਿੱਲ ਹੈ ਤੇ ਉਹਦੇ ਵਿੱਚ ਜਿਹੜੇ ਕੋਈ ਐਕਸਟੋਰਸ਼ਨਿਸਟ ਨੇ, ਜਿਹੜੇ ਸਸਪੈਕਟਸ ਨੇ ਵੀ ਜਿਹੜਾ ਕੋਈ ਜਿਹਦੀ ਕੋਈ ਕਨਵਿਕਸ਼ਨ ਹੁੰਦੀ ਹੈ ਐਕਸਟੋਰਸ਼ਨ ਦੇ ਮਾਮਲੇ ਵਿੱਚ ਵੀ ਮੈਂਡੇਟੋਰੀ ਉਹਦੇ ਵਾਸਤੇ ਘੱਟੋ ਘੱਟ ਜਿਹੜਾ ਮਿਨੀਮਮ ਸੈਂਟੈਂਸ 10 ਸਾਲ ਦਾ ਰੱਖਿਆ ਹੋਇਆ ਸੋ ਉਹਨਾਂ ਨੇ ਕਿਹਾ ਵੀ ਉਹ ਬਿੱਲ ਪਾਸ ਹੋਣਾ ਚਾਹੀਦਾ
ਜੀ।
ਸੋ ਇਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ
ਸਾਰੀ ਗੱਲਬਾਤ ਕੀਤੀ। ਬਾਕੀ ਇਸ ਗੱਲ ਨੂੰ ਉਹਨਾਂ ਨੇ ਵੀ ਤਸਦੀਕ ਕੀਤਾ ਵੀ ਇੰਡੀਆ ਦੇ ਨਾਲ ਟ੍ਰੇਡ ਕਹਿੰਦੇ ਹੋਣਾ ਚਾਹੀਦਾ ਵੀ ਇੰਨੀ ਵੱਡੀ ਕੰਟਰੀ ਆ ਸਾਡੇ ਕੋਲ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰਦਾਨ ਕਰਨ ਲਈ ਜੋ ਉੱਥੇ ਚਾਹੀਦੀਆਂ ਨੇ ਵੀ ਟ੍ਰੇਡ ਹੋਣਾ ਚਾਹੀਦਾ, ਟ੍ਰੇਡ ਰਿਲੇਸ਼ਨਸ਼ਿਪ ਦੇ ਉਹ ਹੱਕ ਵਿੱਚ ਨੇ। ਸੋ ਇਹ ਕੁੱਲ ਮਿਲਾ ਕੇ ਜਿਹੜੀ ਅੱਛਾ ਉਹ ਸਾਰੀ ਇੰਟਰਵਿਊ ਆ ਸਾਡੇ YouTube ਚੈਨਲ ਕਨੈਕਟ ਨਿਊਜ਼ ਰੂਮ ਤੇ ਜਾ ਕੇ ਦੇਖੀ ਜਾ ਸਕਦੀ ਹੈ।
ਵੀਡੀਓ
ਇੰਟਰਵਿਊ ਹੈ, ਸਿੱਟ ਡਾਊਨ ਇੰਟਰਵਿਊ ਸੀਗੀ 1-on-1, ਸੋ ਤੁਸੀਂ ਜਾ ਕੇ ਇਹ ਇੰਟਰਵਿਊ ਉੱਥੇ ਵੇਖ ਸਕਦੇ ਹੋ। ਬਾਕੀ ਬਸ ਜੀ, ਪੀਅਰ ਪੋਲੀਅਵ ਨੇ ਕੱਲ ਇੱਥੇ ਕੁਝ ਹੋਰ ਵੀ ਜਿਹੜੇ ਬਿਆਨ ਆਪਣੀ ਵੱਖੋ ਵੱਖਰੀਆਂ ਮੀਡੀਆ ਅਵੇਲੇਬਿਲਿਟੀਜ਼ ਦੇ ਵਿੱਚ ਜਿਹੜੇ ਦਿੱਤੇ ਨੇ, ਕਿਉਂਕਿ ਇਸ ਇੰਟਰਵਿਊ ਦੀ ਵੀ ਸ਼ੁਰੂਆਤ ਉਹਨਾਂ ਨੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਵਾਲੀ ਗੱਲ ਤੋਂ ਕੀਤੀ ਜਿਹੜੀ ਪਰਵੇਜ਼ ਜੀ ਨਾਲ ਗੱਲ ਹੋਈ ਸੀ। ਹੁਣ ਸਾਨੂੰ ਪਤਾ ਵੀ ਇੱਥੇ BC ਦੇ ਵਿੱਚ ਸਪੈਸ਼ਲੀ ਕੁਝ ਇਹੋ ਜਿਹੀਆਂ ਰੂਲਿੰਗਸ ਆਈਆਂ ਨੇ, ਭਾਵੇਂ ਉਹ ਰਿਚਮੰਡ ਦੇ ਵਿੱਚ ਲੈਂਡ ਵਾਲੀ ਰੂਲਿੰਗ ਹੋਵੇ ਪਿਛਲੇ ਸਾਲ ਵਾਲੀ, ਜਾਂ ਫਿਰ ਜਿਹੜਾ ਉਹ ਮਿਨਰਲ ਟੈਨਿਓਰ ਐਕਟ ਨਾਲ ਸੰਬੰਧਿਤ ਜਿਹੜੀ ਅਪੀਲ ਕੋਰਟ ਦੀ ਰੂਲਿੰਗ ਸੀ ਉਹ ਹੋਵੇ, ਜਾਂ ਪਿਛਲੇ ਦਿਨੀ ਇੱਕ ਹੋਰ ਰੂਲਿੰਗ ਆ ਕੇ ਹਟੀ ਆ ਉਹ ਵੀ ਇਸੇ ਤਰ੍ਹਾਂ ਜਿਹੜਾ ਕਿ ਐਬੋਰੀਜਨਲ ਲੈਂਡ ਟਾਈਟਲ ਆ ਉਹਨੂੰ ਮਾਨਤਾ ਦਿੰਦੀ ਆ। ਸੋ ਪੀਅਰ ਪੋਲੀਅਵ ਨੇ ਇਹ ਆਖਿਆ ਕਿ ਫੈਡਰਲ ਸਰਕਾਰ ਨੂੰ, ਮਾਰਕ ਕਾਰਨੀ ਨੂੰ, ਆਪਣੇ ਅਟਾਰਨੀ ਜਨਰਲ ਨੂੰ ਕਹਿਣਾ ਚਾਹੀਦਾ ਕਿ ਉਹ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੇ ਉਹਨਾਂ ਨੂੰ ਯਕੀਨੀ ਬਣਾਉਣ ਦੇ ਵਾਸਤੇ ਇੱਕ ਉਹ ਅਦਾਲਤ ਦੇ ਵਿੱਚ ਇਸ ਚੀਜ਼ ਨੂੰ ਆਰਗਿਊ ਕਰਨ। ਫਿਰ ਉਹਨੇ ਕਿਹਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਕੋਨਸਟੀਟਿਊਸ਼ਨ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੇ ਉਹ ਇਨਸ਼ਰਾਈਂਡ ਨਹੀਂ ਹੈਗੇ।
ਸੋ ਉਹਨਾਂ ਨੇ ਕਿਹਾ ਕਿ ਵੀ ਇੱਦਾਂ ਹੋਵੇ ਤਾਂ ਵਧੀਆ ਹੈ ਤੇ ਨਾਲ ਉਹਨਾਂ ਨੇ ਸਰਕਾਰ ਨੂੰ ਅਪੀਲ ਇਹ ਕੀਤੀ ਹੈ ਕਿ ਇੱਕ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹ ਕਨਵੀਨ ਕੀਤੀ ਜਾਵੇ ਤੇ ਉਹਦੇ ਵਿੱਚ ਐਮਰਜੈਂਸੀ ਸਟੱਡੀ ਹੋਣੀ ਚਾਹੀਦੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੂੰ ਪ੍ਰੋਟੈਕਟ ਕਿਵੇਂ ਕਰਨਾ, ਉਹਦੀ ਲੀਗਲ ਪ੍ਰੋਟੈਕਸ਼ਨ ਕਿਵੇਂ ਗਰੰਟੀ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਤੱਕ ਅਸੀਂ ਕੈਨੇਡਾ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਫੀ ਸਿੰਪਲ ਟਾਈਟਲ ਨੂੰ ਲੀਗਲੀ ਪ੍ਰੋਟੈਕਟ ਕਰਨ ਵਾਸਤੇ ਕੋਈ ਬੰਦੋਬਸਤ ਨਹੀਂ ਕਰਦੇ, ਉਨੀ ਦੇਰ ਤੱਕ ਫੈਡਰਲ ਸਰਕਾਰ ਨੂੰ ਚਾਹੀਦਾ ਕਿ ਕਿਸੇ ਵੀ ਇੰਡੀਜਨਸ ਗਰੁੱਪ ਦੇ ਨਾਲ ਕੋਈ ਨਵਾਂ ਅਗਰੀਮੈਂਟ ਨਾ ਕਰੇ
ਜੀ,
ਕਿਉਂਕਿ ਫਿਰ ਇਟ ਜਿੰਨੀ ਦੇਰ ਤੱਕ ਕਹਿੰਦੇ ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੂੰ ਪ੍ਰੋਟੈਕਟ ਕਰੀਏ,
ਕਿਉਂਕਿ ਡਿਫਾਈਨ ਕਰ ਲਈਏ।
ਡੀਸੀ ਸੁਪਰੀਮ ਕੋਰਟ ਨੇ ਕਹਿਤਾ ਸੀ ਕਿ ਜੋ ਇੰਡੀਜਨਸ ਲੈਂਡ ਟਾਈਟਲ ਹੈ ਉਹ ਪ੍ਰਾਇਰ ਐਂਡ ਸੀਨੀਅਰ ਰਾਈਟ ਟੂ ਲੈਂਡ ਹੈ। ਇਸ ਫਰੇਜ਼ ਦਾ ਕੱਲ ਉਚੇਚੇ ਤੌਰ ਤੇ ਜ਼ਿਕਰ ਕੀਤਾ ਪੀਅਰ ਪੋਲੀਅਵ
ਨੇ। ਦੇਖੋ ਵੈਸੇ ਜਿਹੜੇ ਇੱਥੇ BC ਦੇ ਵਿੱਚ ਡਿਸੀਜਨ ਆਏ ਨੇ, ਅਸੀਂ ਪਿਛਲੇ ਸਮੇਂ 'ਚ ਕਿੰਨੀ ਇਹ ਡਿਸਕਸ਼ਨ ਕੀਤੀ ਆ, ਉਹ ਜਿਹੜੇ ਸੂਬਾਈ ਲਾਜ਼ ਨੇ ਜਿਹੜਾ ਇੱਥੇ BC ਦੀ ਵਿਧਾਨ ਸਭਾ ਦੇ ਵਿੱਚ ਸੂਬਾਈ ਪੱਧਰ 'ਤੇ ਪਾਸ ਕੀਤੇ ਗਏ ਕਾਨੂੰਨ ਨੇ ਉਹਨਾਂ ਦੇ ਆਧਾਰ 'ਤੇ ਉਹ ਡਿਸੀਜਨ ਆ ਰਹੇ ਨੇ, ਕਿਉਂਕਿ ਇਸੇ ਤਰ੍ਹਾਂ ਦੇ ਜਿਹੜੇ ਲੈਂਡ ਟਾਈਟਲ ਦੇ ਕਲੇਮ ਨੇ ਦੂਜੇ ਸੂਬਿਆਂ ਦੇ ਵਿੱਚ ਵੀ ਐਬੋਰੀਜਨਲ ਗਰੁੱਪਸ ਵੱਲੋਂ ਕੀਤੇ ਗਏ ਨੇ, ਪਰ ਕਿਉਂਕਿ ਉੱਥੇ ਡ੍ਰਿਪਾ ਨੂੰ ਜਿਹੜੇ ਸੂਬਾਈ ਕਾਨੂੰਨਾਂ ਦਾ ਹਿੱਸਾ ਨਹੀਂ ਬਣਾਇਆ ਗਿਆ, ਇੰਟਰਪ੍ਰਿਟੇਸ਼ਨ ਐਕਟ ਵਰਗੀ ਕੋਈ ਚੀਜ਼ ਉਹਨਾਂ ਸੂਬਿਆਂ ਦੇ ਵਿੱਚ ਇਸ ਕਦਰ ਨਹੀਂ ਆ ਜਿਹੜੀ ਕਿ ਇਸ ਤਰ੍ਹਾਂ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲੀਆ ਨਿਸ਼ਾਨ ਲਗਾਵੇ। ਸੋ ਇਸ ਕਰਕੇ ਅਲਟੀਮੇਟਲੀ ਜਿਹੜੀ ਗੱਲ ਹੈਗੀ ਆ ਉਹ ਤਾਂ ਆਉਂਦੀ ਹੈਗੀ ਆ BC ਦੀ ਸਰਕਾਰ ਦੇ ਕਾਨੂੰਨਾਂ ਦੇ ਉੱਪਰ।
ਤੇ ਇੱਥੇ ਆਪਣੇ ਹੁਣ BC ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਕਿ ਜੋ ਪ੍ਰੀਮੀਅਰ DVDB ਨੇ ਪਿਛਲੇ ਹਫ਼ਤੇ ਪ੍ਰਪੋਜ਼ ਕੀਤਾ ਕਿ ਅਸੀਂ ਡ੍ਰਿਪਾ ਦੇ ਕੁਝ ਸੈਕਸ਼ਨਸ ਨੂੰ 3 ਸਾਲਾਂ ਵਾਸਤੇ ਸਸਪੈਂਡ ਕਰ ਦਈਏ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਹੋਲਡ ਕਰ ਦਈਏ, ਉਹਨਾਂ ਦੀ ਇੰਪਲੀਮੈਂਟੇਸ਼ਨ ਰੋਕ ਦਈਏ ਕਿ ਉਹਨਾਂ ਨੂੰ ਅਮੈਂਡ ਨਹੀਂ ਕਰਦੇ ਕਿਉਂਕਿ ਇੰਡੀਜਨਸ ਭਾਈਚਾਰੇ ਤਿਆਰ ਨਹੀਂ ਸੀ ਹੋਏ। ਉਹਦੇ ਤੇ ਜਿਹੜਾ ਅਫੀਸ਼ੀਅਲ ਰਿਸਪੋਂਸ ਹੈ ਇੰਡੀਜਨਸ ਗਰੁੱਪਸ ਦਾ ਉਹ ਅੱਜ 8:30 ਵਜੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਵੇਰੇ ਤੇ ਹੁਣ ਹੁਣ ਤਕਰੀਬਨ ਇੱਕ ਘੰਟੇ ਦੇ ਵਿੱਚ ਤੇ ਉਹਨਾਂ ਨੇ ਆਪਣਾ ਅਫੀਸ਼ੀਅਲ ਰਿਸਪੌਂਸ ਸਾਂਝਾ ਕਰਨਾ ਤੇ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਪ੍ਰਤੱਖ ਕਰ ਦਿੱਤੀ ਹੋਈ ਹੈ ਉਹ ਨਾਰਾਜ਼ ਨੇ ਉਹਨਾਂ ਨੂੰ ਉਹ ਕਹਿੰਦੇ ਸਸਪੈਂਸ਼ਨ ਹੋਵੇ ਭਾਵੇਂ ਅਮੈਂਡਮੈਂਟ ਹੋਵੇ ਗੱਲ ਇੱਕੋ ਹੀ ਹੈ ਤੁਸੀਂ ਯੂਨੀਲੈਟਰਲੀ ਇਹ ਚੇਂਜਸ ਕਰ ਰਹੇ ਹੋ ਤੇ ਡ੍ਰਿਪਾ ਦੀ ਗੱਲ ਡ੍ਰਿਪਾ ਨੂੰ ਅਨਡ੍ਰਿਪ ਨੂੰ ਅਡੋਪਟ ਕਰਨ ਦੀ ਗੱਲ ਹੀ ਇਹ ਹੋਈ ਸੀ ਤਾਂ ਹੋਈ ਸੀ ਜੌਨ ਹਾਰਗਨ ਵੇਲੇ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਅਸੀਂ ਅਨਡ੍ਰਿਪ ਨੂੰ ਅਡੋਪਟ ਕਰਾਂਗੇ ਫਿਰ ਬਾਅਦ 2019 ਜੋ ਡ੍ਰਿਪਾ ਲੈ ਕੇ ਆਏ ਉਹਦਾ ਰੀਜ਼ਨ ਇਹ ਸੀ ਕਿ ਇੰਡੀਜਨਸ ਭਾਈਚਾਰਿਆਂ ਨਾਲ ਸੰਬੰਧਿਤ ਜਿਹੜੇ ਵੀ ਕੋਈ ਫੈਸਲੇ ਨੇ ਵੀ ਉਹ ਸਰਕਾਰ ਵੱਲੋਂ ਯੂਨੀਲੈਟਰਲੀ ਨਾ ਕੀਤੇ ਜਾਣ
ਸਲਾਹ
ਮਸ਼ਵਰੇ ਦੇ ਨਾਲ ਹੋਣ ਕਹਿੰਦੇ ਉਹਦਾ ਸਾਰਾ ਤਰਕ ਹੀ ਇਹ ਸੀ ਅਨਡ੍ਰਿਪ ਨੂੰ ਅਡੋਪਟ ਕਰਨ ਦਾ ਤੇ ਹੁਣ ਤੁਸੀਂ ਜਿਹੜੀਆਂ ਅਮੈਂਡਮੈਂਟਸ ਜਾਂ ਸਸਪੈਂਸ਼ਨ ਦੀ ਗੱਲ ਕਰ ਰਹੇ ਹੋ ਉਹ ਸਾਰੇ ਫੈਸਲੇ ਤੁਸੀਂ ਯੂਨੀਲੈਟਰਲੀ ਕਰ ਰਹੇ ਹੋ ਸਾਨੂੰ ਪਸੰਦ ਨਹੀਂ
ਵਾਸੂ ਜੀ ਦੇਖੋ ਪ੍ਰੀਮੀਅਰ ਨੇ ਨਾ ਇਸੇ ਹਫ਼ਤੇ ਗੱਲ ਇਹ ਆਖੀ ਕਿ ਪਿਛਲੇ ਸਾਲ ਦੌਰਾਨ ਜਿਹੜੇ ਅਦਾਲਤਾਂ ਦੇ ਵਿੱਚੋਂ ਡਿਸੀਜਨ ਆਏ ਨੇ ਡ੍ਰਿਪਾਂ ਨੂੰ ਆਧਾਰ ਬਣਾ ਕੇ ਉਸ ਤੋਂ ਬਾਅਦ ਕਿਉਂਕਿ ਦੇਖੋ ਮੁਕੱਦਮੇ ਕਈ ਚੱਲ ਰਹੇ ਨੇ ਜਿਹੜਾ ਇਹ ਰਿਚਮੰਡ ਵਾਲਾ ਕੇਸ ਵੀ ਹੈ ਇਹ ਵੀ ਤਾਂ ਪਿਛਲੇ 10 ਸਾਲਾਂ ਤੋਂ ਚੱਲਿਆ ਆਉਂਦਾ ਸੀ ਨਾ ਇਹਦਾ ਡਿਸੀਜਨ ਪਿਛਲੇ ਸਾਲ ਅਗਸਤ ਦੇ ਵਿੱਚ ਆਇਆ ਉਹਨੇ ਕਿਹਾ 20 ਘੱਟੋ ਘੱਟ ਅਜਿਹੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਬਮਿਸ਼ਨ ਸੀਗੀਆਂ ਉਹ ਅਮੈਂਡ ਕੀਤੀਆਂ ਜਾ ਚੁੱਕੀਆਂ ਨੇ ਕਿ ਚੱਲਦੇ ਮੁਕੱਦਮਿਆਂ ਦੇ ਵਿੱਚ ਜਿਹੜੇ ਹੁਣ ਇੱਦਾਂ ਦੇ ਕਲੇਮ ਕਰਨ ਵਾਲੇ ਵਕੀਲ ਨੇ ਵੱਖੋ ਵੱਖਰੇ ਐਬੋਰੀਜਨਲ ਗਰੁੱਪਸ ਦੇ ਉਹ ਹੁਣ ਸਬਮਿਸ਼ਨ ਦੇ ਵਿੱਚ ਕਹਿ ਰਹੇ ਨੇ ਦੇਖੋ ਬੀਸੀਏ ਦੀ ਸੁਪਰੀਮ ਕੋਰਟ ਨੇ ਆਹ ਫੈਸਲਾ ਦਿੱਤਾ ਅਪੀਲ ਕੋਰਟ ਨੇ ਫਲਾਨਾ ਫੈਸਲਾ ਦਿੱਤਾ ਕਿ ਉਹ ਜਿਹੜੀਆਂ ਤਰਮੀਮਾਂ ਹੁਣ ਉਹਨਾਂ ਸਬਮਿਸ਼ਨ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਹਦੇ ਨਾਲ ਹੁੰਦਾ ਕੀ ਹੈ ਬੇਸਿਕਲੀ ਕਿ ਜਿਹੜੇ ਉਹ ਲੈਂਡ ਕਲੇਮ ਵਾਲੇ ਬਾਕੀ ਕੇਸ ਨੇ ਉਹਨਾਂ ਦਾ ਪਲੜਾ ਭਾਰੀ ਹੋ ਰਿਹਾ ਕਿਉਂਕਿ ਉਹ ਪ੍ਰੈਸੀਡੈਂਟ ਸੈੱਟ ਹੋ ਗਿਆ ਹੁਣ ਹੈਰਾਨੀ ਵਾਲੀ ਗੱਲ ਦੇਖੋ ਇਹ ਸਵਾਲ ਇੱਕ ਇਹ ਵੀ ਹੈ ਵਾਸੂ ਜੀ ਕਿ ਜਦੋਂ ਇੱਦਾਂ ਤੇ ਹੈ ਨਹੀਂ ਕਿ ਸਰਕਾਰ ਨੇ ਡ੍ਰਿਪਾ ਨੂੰ ਕਾਨੂੰਨ ਬਣਾ ਲਿਆ ਇੰਟਰਪ੍ਰੀਟੇਸ਼ਨ ਡ੍ਰਿਪਾ ਕਾਨੂੰਨ ਬਣਦਾ 2019 ਚ ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 ਐਡ ਕੀਤਾ ਜਾਂਦਾ 2021 ਦੇ ਵਿੱਚ ਇੱਦਾਂ ਤੇ ਹੈ ਨਹੀਂ ਵੀ ਇਹ ਮੁਕੱਦਮੇ ਲੈਂਡ ਟਾਈਟਲ ਕਲੇਮ ਦੇ ਉਹ ਤੋਂ ਬਾਅਦ ਸ਼ੁਰੂ ਹੋਏ ਮੁਕੱਦਮੇ ਤਾਂ ਪਹਿਲਾਂ ਦੇ ਸ਼ੁਰੂ ਹੋਏ ਸੀ ਸੋ ਜਦੋਂ ਇਹ ਕਾਨੂੰਨ ਬਣਿਆ ਇਹ ਓਵਰਆਲ ਤੁਸੀਂ ਦੇਖੋ ਇਹ ਇਨਕੰਪੀਟੈਂਸ ਦਾ ਸੰਕੇਤ ਨਹੀਂ ਹੈ ਵੀ ਜਦੋਂ ਇਹ ਕਾਨੂੰਨ ਬਣਾਇਆ ਕਿ ਉਦੋਂ ਨਹੀਂ ਸੀ ਪਤਾ ਕਿ ਜਿਹੜੇ ਇਹਨਾਂ ਕਾਨੂੰਨ ਦੀ ਇਹਨਾਂ ਕਾਨੂੰਨਾਂ ਦੀਆਂ ਮਦਾਂ ਨੇ ਇਹ ਚੱਲਦੇ ਕੋਰਟ ਕੇਸਿਸ ਨੂੰ ਇਸ ਕਦਰ ਇੰਪੈਕਟ ਕਰਨਗੀਆਂ ਤੇ ਸਿੱਟੇ ਨਿਕਲਣਗੇ ਇਹ ਇੱਦਾਂ ਨਹੀਂ ਆ ਇਹ ਇੱਦਾਂ ਨਹੀਂ ਆ ਕਿ ਤੁਸੀਂ ਸੋਸ਼ਲ ਸਾਇੰਸ ਪੜ੍ਹਾਉਣ ਵਾਲੇ ਅਧਿਆਪਕ ਨੂੰ ਕਹਿ ਦਿੱਤਾ ਵੀ ਤੁਸੀਂ ਰਾਕੇਟ ਸਾਇੰਸ ਪੜ੍ਹਾਓ ਅਟਾਰਨੀ ਜਨਰਲ ਡੇਵਿਡ ਈਬੀ ਹੀ ਸੀਗੇ ਵਕੀਲਾਂ ਦਾ ਪੂਰਾ ਵਫਦ ਆ ਪੂਰੀ ਟੀਮ ਹੈ ਪੂਰੀ ਆਰਮੀ ਬੈਟਰੀ ਆਫ ਲਾਇਰਸ ਆ ਜਿਹੜੇ ਕਿ ਲੈਜਿਸਲੇਸ਼ਨ ਘੜਦੇ ਨੇ ਹੁਣ ਉਸ ਲੈਜਿਸਲੇਸ਼ਨ ਦਾ ਚੱਲਦੇ ਮੁਕੱਦਮਿਆਂ ਦੇ ਉੱਪਰ ਕੀ ਅਸਰ ਹੋਏਗਾ ਇਹ ਪਤਾ ਨਹੀਂ ਸੀ ਉਦੋਂ
ਤੇ ਉਸ ਸਮੇਂ ਬੀਸੀ ਲਿਬਰਲਸ ਨੇ ਵੀ ਇਹਨੂੰ ਸਪੋਰਟ ਕੀਤਾ ਸੋ ਜਿਹੜੇ ਇਹ ਡ੍ਰਿਪਾ ਦਾ ਜਿਹੜਾ ਬਿੱਲ ਸੀ ਉਹ ਯੂਨੈਨੀਮਸਲੀ ਪਾਸ ਹੋਇਆ ਸੀ ਲੈਜਿਸਲੇਚਰ ਦੇ ਵਿੱਚ
ਜੀ ਜੀ ਤੇ ਇੱਕ ਗੱਲ ਹਾਂ ਇਹ ਵੀ ਇੰਪੋਰਟੈਂਟ ਆ ਇੱਦਾਂ ਤੇ ਹੈ ਨਹੀਂ ਕਿ ਇਕੱਲਾ ਅਟਾਰਨੀ ਜਨਰਲ ਹੀ ਵਿਧਾਨ ਸਭਾ ਦੇ ਵਿੱਚ ਵਕੀਲ ਆ
ਬਿਲਕੁਲ
ਵਿਰੋਧੀ ਧਿਰ ਦੇ ਮੈਂਬਰ ਬਾਕੀ ਦੇ ਮੈਂਬਰ ਕਈ ਵਕੀਲ ਨੇ
ਸਾਰਿਆਂ ਨੇ ਸਪੋਰਟ ਕੀਤਾ
ਸਾਰਿਆਂ ਨੇ ਸਪੋਰਟ ਕੀਤਾ
ਕਿਉਂਕਿ ਇੱਕ ਸਿਆਸੀ ਮਾਹੌਲ ਹੀ ਅਜਿਹਾ ਬਣਿਆ ਹੋਇਆ
ਸੀ
ਤੇ ਉਸ ਤੋਂ ਬਾਅਦ ਵਿਜੇ ਜੀ ਸਰ ਹੁਣ ਡੇਵਿਡ ਈਬੀ ਇਹ ਕਹਿੰਦੇ ਵੀ ਜਦੋਂ ਅਸੀਂ ਉਹ ਬਿੱਲ ਬਣਾਇਆ ਪਾਸ ਕੀਤਾ ਕਾਨੂੰਨ ਬਣਾਇਆ ਸਾਡੀ ਇੰਟੈਂਸ਼ਨ ਇਹ ਸੀ ਕਿ ਸਰਕਾਰ ਨਿਰਧਾਰਿਤ ਕਰੇਗੀ ਵੀ ਕਿਹੜਾ ਕਾਨੂੰਨ ਟ੍ਰਿਪਾ ਦੇ ਨਾਲ ਇਕਸਾਰਤਾ ਵਿੱਚ ਹੈ ਕਿਹੜਾ ਨਹੀਂ ਕਹਿੰਦੇ ਉਹ ਅਦਾਲਤਾਂ ਕਰਨ ਲੱਗ ਗਈਆਂ ਅਸੀਂ ਇਹ ਐਕਸਪੈਕਟ ਨਹੀਂ ਸੀ ਕੀਤਾ ਹੁਣ ਜਿਹੜੇ ਉਹ ਸੈਕਸ਼ਨਸ ਨੇ ਕਹਿੰਦੇ ਅਸੀਂ ਉਹਨਾਂ ਨੂੰ ਅਮੈਂਡ ਕਰਨਾ ਚਾਹੁੰਦੇ ਹਾਂ ਇਹ ਕੰਟਰੋਲ ਸਰਕਾਰ ਦੇ ਹੱਥ ਵਿੱਚ ਰਹੇ ਕਿ ਉਹਦੇ ਵਿੱਚ ਇਹ ਹੋਵੇ ਕਿ ਸਰਕਾਰ ਕੋਸ਼ਿਸ਼ ਕਰੇਗੀ ਸਰਕਾਰ ਇਹਦੇ ਵਾਸਤੇ ਸਟ੍ਰਾਈਵ ਕਰੇਗੀ ਕਿ ਸਾਰੇ ਜਿਹੜੇ ਕਾਨੂੰਨ ਨੇ ਉਹ ਇਕਸਾਰਤਾ ਦੇ ਵਿੱਚ ਆਉਣ ਅਦਾਲਤਾਂ ਨਾ ਆਪਣੇ ਆਪ ਚੱਕ ਚੱਕ ਕੇ ਇਕੱਲਾ ਇਕੱਲਾ ਕਾਨੂੰਨ ਦੇਖਣ ਲੱਗ ਪੈਣ ਤੇ ਉਹਦਾ ਫੈਸਲਾ ਕਰਨ ਲੱਗ ਪੈਣ ਸੋ ਸਰਕਾਰ ਨੂੰ ਇਸ ਚੀਜ਼ ਤੋਂ ਪਰੇਸ਼ਾਨੀ ਹੋ ਰਹੀ ਹੈ
ਸੋ ਇਹਦੇ ਬਾਰੇ ਮੈਂ
ਐਕਸਪੈਕਟ ਨਹੀਂ ਸੀ ਕੀਤਾ
ਸੋ ਦੇਖਦੇ ਹਾਂ ਅੱਜ ਵਾਸੂ ਜੀ 8:30 ਵਜੇ ਜਿਹੜੀ ਇੰਡੀਜਨਸ ਲੀਡਰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਉਹਨਾਂ ਨੇ ਮੁਖਾਲਫਤ ਤਾਂ ਕਰਨੀ ਆ ਪਰ ਮੁਖਾਲਫਤ ਦਾ ਉਹਨਾਂ ਦੇ ਉਹ ਕਿੰਨੀ ਕਰੜੀ ਮੁਖਾਲਫਤ ਹੁੰਦੀ ਆ
ਕਿੱਥੇ ਸ਼ਬਦ ਇਸਤੇਮਾਲ ਕੀਤੇ ਜਾਂਦੇ
ਇਹੋ ਜਿਹੀ ਸ਼ਬਦਾਵਲੀ ਹੁੰਦੀ ਆ ਦੈਟ ਰਿਮੇਨਸ ਟੂ ਬੀ ਸੀਨ ਤੇ ਕੀ ਉਹ ਜਿਹੜੇ ਐਨਡੀਪੀ ਦੇ ਵਿੱਚ 3 ਇੰਡੀਜਨਸ MLAs ਨੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਇੱਕ ਕਹਿ ਲਓ ਇੱਕ ਮੋਰਲ ਬੋਝ ਪਾਉਂਦੇ ਨੇ ਆਪਣੀ ਦਬਾਅ ਪਾਉਂਦੇ ਨੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਉਹ ਦੇਖਣਾ ਹੋਵੇਗਾ ਕਿਉਂਕਿ ਉਹ 3 ਜਾਣੇ ਬੜੇ ਇੰਪੋਰਟੈਂਟ ਹੋਣਗੇ
ਜੀ ਜੀ
ਉਹਨਾਂ ਦਾ ਸਿਰਫ ਨਾ ਪੱਖੀ ਵੋਟ ਪਾਉਣਾ ਹੀ ਨਹੀਂ ਜੇ ਵੋਟ ਪਾਉਣ ਨਹੀਂ ਵੀ ਆਉਂਦੇ ਤਾਂ ਵੀ ਇਸ ਮਤੇ ਤੇ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਆਲਰੇਡੀ ਇਸ ਗੱਲ ਨੂੰ ਕਹਿ ਚੁੱਕੇ ਨੇ ਡੇਵਿਡ ਈਬੀ ਕਿ ਇਹ ਮੈਟਰ ਆਫ ਕੋਨਫੀਡੈਂਸ ਹੋਏਗਾ ਤੇ ਮੈਟਰ ਆਫ ਕੋਨਫੀਡੈਂਸ ਬਣਾਉਣ ਦਾ ਕਾਰਨ ਵੀ ਕਹੀ ਆ ਕਿ ਸਾਰਿਆਂ ਦੇ MLAs ਦੇ ਉੱਪਰ ਦਬਾਅ ਪੈ ਸਕੇ ਵੀ ਜੇ ਤੁਸੀਂ ਵੋਟ ਕਿਤੇ ਨਾ ਪਾਈ ਤਾਂ ਤੁਹਾਡੀ ਕੁਰਸੀ ਵੀ ਜਾਣੀ ਆ
ਬਿਲਕੁਲ ਸੋ ਸਵਾਲ ਸਿਰਫ ਇਹ ਨਹੀਂ ਆ ਵੀ ਇਹ ਸਸਪੈਂਸ਼ਨ ਹੋ ਸਕੇਗੀ ਕਿ ਨਹੀਂ ਡ੍ਰਿਪਾ ਦੇ ਕੁਝ ਸੈਕਸ਼ਨਸ ਦੀ ਸਵਾਲ ਇਹ ਵੀ ਸਰਕਾਰ ਬਚੇਗੀ ਕਿ ਨਹੀਂ ਬਚੇਗੀ
ਜੀ 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 ਸੋ ਬਸ ਜੀ ਲੱਗੇ ਹੱਥ ਗੱਲ ਇਹ ਵੀ ਕਰ ਲਈਏ ਪੀਅਰ ਪਾਲੀਅਵ ਨੇ ਕੱਲ ਜਿਹੜੇ ਫਲੋਰ ਕ੍ਰੋਸਰਸ ਨੇ ਦੇਖੋ ਉਹਨਾਂ ਬਾਰੇ ਤੇ ਇਹ ਗੱਲ ਆਖੀ ਆ ਕਿ ਉਹਨਾਂ ਨੂੰ ਤਾਂ ਕਹਿੰਦੇ ਥਰੋ ਦੈਮ ਆਊਟ ਫੈਡਰਲ ਲੈਵਲ ਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਐਗਜ਼ਿਸਟ ਨਹੀਂ ਕਰਦਾ ਕਿ ਜਿਹਦੇ ਨਾਲ ਮੌਜੂਦਾ MP ਨੂੰ ਰੀਕਾਲ ਕੀਤਾ ਜਾ ਸਕੇ ਸੂਬਿਆਂ ਦੇ ਵਿੱਚ ਹੈ ਇੱਥੇ BC ਦੇ ਵਿੱਚ ਰੀਕਾਲ ਦਾ ਪ੍ਰੋਵੀਜ਼ਨ ਹੈਗਾ ਪਰ ਅੱਛਾ ਇੱਥੇ ਵੀ ਰੀਕਾਲ ਪਿਛਲੇ ਇਲੈਕਸ਼ਨ ਤੋਂ ਬਾਅਦ ਜਾਂ MLA ਦੇ ਚੁਣੇ ਜਾਣ ਤੋਂ 18 ਮਹੀਨਿਆਂ ਬਾਅਦ ਹੀ ਟ੍ਰਿਗਰ ਕੀਤੀ ਜਾ ਸਕਦੀ ਹੈ, ਸੋ 1.5 ਸਾਲ ਇੰਤਜ਼ਾਰ ਕਰਨਾ ਪੈਂਦਾ
ਤੇ ਕਿਸੇ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ
ਕਿਸੇ
ਇਲੈਕਸ਼ਨ ਹੋਣ ਲੱਗਿਆ ਉਸ ਤੋਂ 6 ਮਹੀਨੇ ਦੇ ਅੰਦਰ ਅੰਦਰ ਨਹੀਂ ਕਰ ਸਕਦੇ।
ਕਰੈਕਟ। ਤੇ ਜਿਹੜਾ ਇਲੈਕਸ਼ਨ ਜਦੋਂ ਜਿੱਤ ਗਏ, ਸੋ ਜੇ ਮੰਨ ਲਓ ਜੇ ਜਿੱਦਾਂ ਦਾ ਲਾਅ BC 'ਚ ਐਗਜ਼ਿਸਟ ਕਰਦਾ, ਜੇ ਫੈਡਰਲ ਲੈਵਲ 'ਤੇ ਹੁੰਦਾ ਵੀ, ਤਾਂ ਕਿਉਂਕਿ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋ ਕੇ ਹਟਿਆ, ਇਹਦਾ ਮਤਲਬ ਇਹ ਹੋਣਾ ਸੀ ਕਿ ਜੇ ਰੀਕਾਲ ਦਾ ਪ੍ਰੋਵੀਜ਼ਨ ਹੁੰਦਾ ਵੀ ਤਾਂ ਉਹ ਰੀਕਾਲ ਘੱਟੋ ਘੱਟ ਇਸ ਸਾਲ ਦੀ ਅਕਤੂਬਰ ਤੱਕ ਨਹੀਂ ਸੀ ਸ਼ੁਰੂ ਹੋ ਸਕਣੀ,
ਤੇ ਉਹ ਸੀਲਿੰਗ ਵੀ ਨਹੀਂ ਜ਼ਿਆਦਾ ਹੈ ਕਿ ਉਹਦੀ ਜਿਹੜੀ ਥ੍ਰੈਸ਼ਹੋਲਡ ਇੰਨੀ ਜ਼ਿਆਦਾ ਹੈ ਕਿ ਉਹ ਰੀਕਾਲ ਕਦੇ ਕਾਮਯਾਬ ਹੁੰਦੀ ਨਹੀਂ। ਐਲਬਰਟਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਉਹਨਾਂ ਨੇ ਭਾਵੇਂ ਆਪਣੇ ਜਿਹੜੀ ਥ੍ਰੈਸ਼ਹੋਲਡ ਘਟਾਈ ਵੀ ਹੋਈ ਆ, ਉਹਦੇ ਬਾਵਜੂਦ ਕਿੰਨੀਆਂ ਸਾਰੀਆਂ ਪਟੀਸ਼ਨਸ ਜਿਹੜੀਆਂ ਨੇ ਅਰਜ਼ੀਆਂ ਲਗਾਈਆਂ ਗਈਆਂ ਤੇ ਕੋਈ ਵੀ ਮਨਜ਼ੂਰ ਨਹੀਂ ਹੋਈ, ਕੋਈ ਰੀਕਾਲ ਛੇਤੀ ਕੀਤਾ ਜਾਣਾ ਔਖਾ ਬਹੁਤ।
BC ਦੇ ਵਿੱਚ ਜਿਹੜਾ ਸੂਬਾਈ ਕਾਨੂੰਨ ਹੈ ਰੀਕਾਲ ਦਾ 1995 ਤੋਂ ਇਫੈਕਟਿਵ ਹੈ, ਉਦੋਂ ਤੋਂ ਲੈ ਕੇ 30 ਵਾਰੀ ਰੀਕਾਲ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਕਾਮਯਾਬ ਕਦੇ ਨਹੀਂ ਹੋਈ, ਪਰ ਇੱਕ ਵਾਰੀ ਹੋਇਆ ਸੀ 98 'ਚ ਇੱਕ ਜਿਹੜੇ MLA ਸੀਗੇ
ਅਸਤੀਫਾ ਦੇ,
ਹਾਂ ਇਸ ਤੋਂ ਪਹਿਲਾਂ ਕਿ ਉਸ ਪਟੀਸ਼ਨ ਦਾ ਜਿਹੜੇ ਡਿਸੀਜਨ ਦੇ ਉੱਪਰ ਕੋਈ ਉਹਦੀ ਵੈਰੀਫਿਕੇਸ਼ਨ ਹੋ ਸਕਦੀ ਵੀ ਲੋਕਾਂ ਨੇ ਕਿੰਨੇ ਸਾਈਨ ਕੀਤੇ ਆ, ਉਹ ਪਹਿਲਾਂ ਅਸਤੀਫਾ ਦੇ ਗਏ ਸੀ। ਸੋ ਪੀਅਰ ਪਾਲੀਅਰ ਦਾ ਕਹਿਣਾ ਵੀ ਇੱਦਾਂ ਦਾ ਕੋਈ ਜਿਹੜਾ ਕਾਨੂੰਨ ਆ ਉਹ ਐਗਜ਼ਿਸਟ ਤਾਂ ਕਰਦਾ ਨਹੀਂ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਿਹੜੀ ਰੀਕਾਲ ਪਟੀਸ਼ਨ ਹੈਗੀ ਆ ਇਹ ਹੋਣੀ ਚਾਹੀਦੀ ਹੈ ਤਾਂ ਕਿ ਕੰਸਟੀਚੁਐਂਟਸ ਫਲੋਰ ਕ੍ਰੋਸ ਕਰਨ ਵਾਲੇ MP ਨੂੰ ਰੀਕਾਲ ਕਰਕੇ ਬਾਏ ਇਲੈਕਸ਼ਨ ਕਰਾ ਸਕਣ।
ਜਾਂ ਕਿਉਂਕਿ ਉਹੀ ਨਾ ਕਿ ਉਹ ਕਹਿ ਰਹੇ ਵੀ ਮਾਰ ਕਾਰਨੀ ਦਾ ਤੁਹਾਨੂੰ ਇਹ ਕਹਿਣਾ ਸੰਦੇਸ਼ ਇਹ ਹੈ ਵੀ ਯੂਅਰ ਵੋਟ ਡਜ਼ਨਟ ਕਾਊਂਟ। ਸੋ ਮਾਰ ਕਾਰਨੀ ਸੇਇੰਗ ਟੂ ਕੈਨੇਡੀਅਨਸ ਯੂਅਰ ਵੋਟ ਡਜ਼ ਨਾਟ ਕਾਊਂਟ, ਆਈ ਫੀਲ ਬੈਡਲੀ ਫਾਰ ਮਿਸ ਗਲੈਡੂਸ ਕੰਸਟੀਟੂਐਂਟਸ ਦ ਸਟਰੋਂਗ ਮੈਜੋਰਿਟੀ ਆਫ ਹੂਮ ਵੋਟਡ ਫਾਰ ਆਵਰ ਕੰਸਰਵੇਟਿਵ ਵਿਜ਼ਨ। ਸੋ ਇਹਨਾਂ ਨੇ ਇਹ ਗੱਲ ਕੀਤੀ ਹੈ। ਤੇ ਵਿਜੇ ਜੀ, ਇਹਦੇ ਬਾਰੇ ਕੱਲ ਮਾਰ ਕਾਰਨੀ ਨੂੰ ਵੀ ਸਵਾਲ ਪੁੱਛਿਆ ਗਿਆ ਕਿ ਮੈਰਲਿਨ ਗਲੈਡੂ ਦੀ ਜੋ ਆਈਡੀਓਲੋਜੀ ਹੈ, ਜੋ ਉਹਨਾਂ ਦੇ ਉਹਨਾਂ ਦੀ ਜੋ ਵਿਚਾਰਧਾਰਾ ਹੈ, ਜਿਸ ਤਰ੍ਹਾਂ ਦੇ ਇਸ਼ੂਸ 'ਤੇ ਉਹ ਬੜੇ ਵੋਕਲ ਰਹੇ ਨੇ, ਲਿਬਰਲ ਪਾਰਟੀ ਦੇ ਜਿਹੜੇ ਕੁਝ ਫਲੈਗਸ਼ਿਪ ਇਸ਼ੂਸ ਨੇ, ਚਾਹੇ ਉਹ ਮੈਰਵਾਨਾ ਦੀ ਲੀਗਲਾਈਜੇਸ਼ਨ ਹੋਵੇ, ਚਾਹੇ ਉਹ LGBTQ ਰਾਈਟਸ ਦੀ ਗੱਲ ਹੋਵੇ, ਕਨਵਰਜਨ ਥੈਰੇਪੀ ਦਾ ਬੈਨ ਹੋਵੇ, ਚਾਹੇ ਉਹ ਅਬੋਰਸ਼ਨ 'ਤੇ ਸਟੈਂਡਸ ਹੋਵੇ, ਸਾਰਿਆਂ 'ਤੇ ਮੈਰਲਿਨ ਗਲੈਡੂ ਦੇ ਵਿਚਾਰ ਬਿਲਕੁਲ ਉਲਟ ਨੇ ਲਿਬਰਲਸ ਤੋਂ। COVID-19 ਵੇਲੇ ਵੈਕਸੀਨ ਮੈਂਡੇਟਸ ਦਾ ਉਹਨਾਂ ਨੇ ਬਹੁਤ ਰੱਜ ਕੇ ਵਿਰੋਧ ਕੀਤਾ, ਫਰੀਡਮ ਕੋਨਵਾਈ ਦੀ ਸਪੋਰਟ ਕੀਤੀ, ਤੇ ਜਦੋਂ ਇੱਕ ਪ੍ਰੋਟੈਸਟ ਹੋਇਆ ਸੀ ਓਟਵਾ ਦੇ ਵਿੱਚ, ਉੱਥੇ ਵੀ ਉਹ ਜਾ ਗਏ ਸਨ ਵੈਕਸੀਨ ਮੈਂਡੇਟਸ ਦੇ ਖਿਲਾਫ਼ ਤੇ ਫਰੀਡਮ ਕੋਨਵਾਈ ਦੇ ਹੱਕ ਵਿੱਚ, ਤੇ ਉਹ ਗ੍ਰਿਮ ਰੀਪਰ ਦਾ ਕੋਸਟਿਊਮ ਪਾ ਕੇ ਗਏ ਸੀ, ਉਹ ਬੜਾ ਵਾਇਰਲ ਹੋ ਰਿਹਾ,
ਤੇ
ਮੌਤ ਦਾ ਫਰਿਸ਼ਤਾ ਜਿਹੜੇ, ਤੇ ਉਦੋਂ ਉਹਨਾਂ ਦੀ ਬੜੀ ਆਲੋਚਨਾ ਵੀ ਹੋਈ ਸੀ ਕਿ ਵੀ ਕਿੰਨਾ ਸੀਰੀਅਸ COVID-19 ਵੀ ਲੋਕ ਮਾਰੇ ਜਾ ਰਹੇ ਨੇ, ਤੁਸੀਂ ਉਹਨਾਂ ਦਾ ਮਖੌਲ ਉਡਾ ਰਹੇ ਹੋ, ਵੀ ਇਹਦਾ ਤਰਕ ਕੀ ਹੈ। ਸੋ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ, ਉਹ ਬੜੇ ਵੋਕਲ ਕਿਸਮ ਦੇ ਇੱਕ MP
ਨੇ, ਤੇ
ਉਸ ਤਰ੍ਹਾਂ ਦੇ, ਸੋ ਇੱਕ ਸੋਸ਼ਲ ਕੰਜ਼ਰਵੇਟਿਵ MP ਦਾ ਲਿਬਰਲ ਪਾਰਟੀ ਦੇ ਵਿੱਚ ਆ ਕੇ ਸ਼ਾਮਿਲ ਹੋ ਜਾਣਾ। ਸੋ ਮਾਰ ਕਾਰਨੀ ਨੂੰ ਸਵਾਲ ਪੁੱਛਿਆ ਗਿਆ ਫਿਰ ਵੀ ਜੇ ਕੱਲ੍ਹ ਨੂੰ ਅਬੋਰਸ਼ਨ ਨਾਲ ਸੰਬੰਧਿਤ ਜਾਂ ਇਸ ਤਰ੍ਹਾਂ ਦੇ ਕਿਸੇ ਵਿਸ਼ੇ ਨਾਲ ਸੰਬੰਧਿਤ ਕੋਈ ਮਸਲਾ ਆਉਂਦਾ, ਕੋਈ ਬਿੱਲ ਆਉਂਦਾ, ਤੇ ਮੈਰਲਿਨ ਗਲੈਡੂ ਫਿਰ ਕਿਹੜੇ ਪਾਸੇ ਭੁਗਤਣਗੇ, ਵੀ ਇਹ ਤੁਹਾਡਾ ਵਿਰੋਧ ਕਰਨਗੇ?
ਉਹਨਾਂ ਨੇ ਕਿਹਾ ਕਹਿੰਦੇ ਗੱਲ ਹੋਈ ਹੈ, ਕਹਿੰਦੇ ਪਾਰਟੀ ਲਾਈਨ 'ਤੇ ਹੀ ਵੋਟ ਕਰਨਗੇ, ਵੀ ਇਹ ਗੱਲ ਹੋਈ ਹੈ, ਕਹਿੰਦੇ ਅਸੀਂ ਹਰ ਤਰ੍ਹਾਂ ਦੀ ਡਾਇਵਰਸਿਟੀ ਆਪਣੀ ਪਾਰਟੀ 'ਚ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ।
ਸਾਡੀ ਪਾਰਟੀ ਦੇ ਜਿਹੜੇ ਸਿਧਾਂਤ ਨੇ ਉਹ ਨਹੀਂ ਬਦਲਣਗੇ, ਮੈਰਲਿਨ ਗਲੈਡੂ ਉਹਨਾਂ ਨੇ ਇੱਕ ਤਰੀਕੇ ਨਾਲ ਕਿਹਾ ਵਿਲ ਫਾਲ ਇਨ,
ਉਹ ਬਦਲਣਗੇ। ਤੇ ਵਾਸੂ ਜੀ, ਤੁਸੀਂ ਮੈਰੋਵਾਨਾ ਵਾਲੀ ਗੱਲ ਕੀਤੀ ਨਾ, ਜਦੋਂ ਮੈਰੋਵਾਨਾ ਦੀ ਲੀਗਲਾਈਜੇਸ਼ਨ ਕੀਤੀ ਸੀ ਟਰੂਡੋ ਸਰਕਾਰ ਨੇ, ਉਹਦੇ ਇਹਨਾਂ ਨੇ ਕਵਿਤਾ ਲਿਖ ਕੇ ਸੁਣਾਈ ਸੀ ਇੱਕ,
ਤੁਹਾਡੇ ਕੋਲ ਹੈ?
ਪੂਰੀ ਨਹੀਂ ਹੈਗੀ, ਉਹ 'ਚ 2 ਲਾਈਨਾਂ ਇਹ ਸੀਗੀਆਂ, ਕਿਉਂਕਿ ਹਾਊਸ ਆਫ ਕਾਮਨਸ ਦੇ ਵਿੱਚੋਂ ਮਤਾ ਪਾਸ ਹੋ ਗਿਆ ਸੀ, ਕਿਉਂਕਿ ਜਦੋਂ ਮੈਰੋਵਾਨਾ ਲੀਗਲਾਈਜ਼ ਕੀਤੀ ਗਈ ਉਹਨਾਂ 4 ਸਾਲਾਂ ਦੇ ਸਮੇਂ ਦੌਰਾਨ ਸੀ ਜਦੋਂ ਟਰੂਡੋ ਦੀ ਮੈਜੋਰਿਟੀ ਸਰਕਾਰ ਸੀ, ਤੇ ਫਿਰ ਮਤਾ ਜਾਣਾ ਸੀ ਸੈਨੇਟ ਦੇ ਵਿੱਚ, ਫਿਰ ਇੱਕੋ ਇਹ ਉਮੀਦ ਰਹਿ ਗਈ ਸੀ ਵੀ ਸੈਨੇਟ ਵਾਲਿਆਂ ਨੂੰ ਫੇਲ ਕਰ ਦੇਣ, ਤੇ ਉਦੋਂ ਮੈਰਲਿਨ ਗਲੈਡੂ ਨੇ ਲੰਬੀ ਕਵਿਤਾ ਸੀ, ਉਹਦੀਆਂ 2 ਸਤਰਾਂ ਇਹ ਸੀ ਕਿ ਆਈ ਹੋਪ ਦਾ ਸੈਨੇਟ ਵਿਲ ਡੂ ਇਟਸ ਡੀਡ ਐਂਡ ਸੇਵ ਆਰ ਗ੍ਰੇਟ ਕੰਟਰੀ ਫਰੋਮ ਆਲ ਦਿਸ ਵੀਡ। ਹਜੇ ਇਹ ਦੇਖਣਾ ਹੋਏਗਾ ਦੂਜਾ ਦਿਨ ਅੱਜ ਲਿਬਰਲ ਦੀ ਨੈਸ਼ਨਲ ਕਨਵੈਨਸ਼ਨ ਦਾ, ਟਰੂਡੋ ਦੀ ਵੀਡੀਓ ਵੀ ਪਲੇ ਹੋਈ ਉੱਥੇ ਕੱਲ, ਉਹ ਆਪ ਨੀ ਆਏ, ਜਸਟਿਨ ਟਰੂਡੋ ਨੇ ਵੀਡੀਓ ਰਿਕਾਰਡ ਕਰਕੇ ਸੁਨੇਹਾ ਭੇਜਿਆ ਤੇ ਮਾਰਕ ਕਾਰਨੀ ਦੀ ਲੀਡਰਸ਼ਿਪ ਦੀ ਪ੍ਰੋੜਤਾ ਕੀਤੀ ਆ, ਬਾਵਜੂਦ ਇਸ ਦੇ, ਉਹ ਕਹਿੰਦੇ ਵੀ ਬੜਾ ਵਧੀਆ ਕੰਮ ਹੋ ਰਿਹਾ ਤੁਹਾਨੂੰ ਆਲ ਦਾ ਬੈਸਟ ਵਿਸ਼ਿਜ਼ ਨਾਲ, ਬਾਵਜੂਦ ਇਸ ਦੇ ਕਿ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਸਟਿਨ ਟਰੂਡੋ ਦੀਆਂ ਕਈ ਪਾਲਿਸੀਜ਼ ਦੇ ਉੱਪਰ ਘਾਟਾ ਫੇਰ ਦਿੱਤਾ, ਜਿਹਦੇ ਬਾਰੇ ਅਸੀਂ ਬੜੀ ਡਿਟੇਲ ਦੇ ਵਿੱਚ ਸਮੇਂ ਸਮੇਂ ਤੇ ਗੱਲ ਕਰਦੇ ਰਹੇ ਹਾਂ। ਘੱਟੋ ਘੱਟ 9 ਜਾਂ 10 ਇਹੋ ਜਿਹੀਆਂ ਪਾਲਿਸੀਜ਼ ਨੇ ਜਿਹੜੀਆਂ 10 ਸਾਲਾਂ 'ਚ ਟਰੂਡੋ ਨੇ ਲਾਗੂ ਕੀਤੀਆਂ ਸੀ, ਜਿਹਨੂੰ ਆਉਂਦੇ ਸਾਰ ਆਹ 10 ਮਹੀਨਿਆਂ ਦੇ ਅੰਦਰ ਅੰਦਰ ਮਾਰਕ ਕਾਰਨੀ ਵੱਲੋਂ ਨਿਗੇਟ ਕਰ ਦਿੱਤਾ ਗਿਆ।
ਅਜੇ ਹੋਰ ਵੀ
ਹੋਣਗੀਆਂ, ਇਸੇ ਕਰਕੇ ਤਾਂ ਦੂਜੀਆਂ ਪਾਰਟੀਆਂ ਵਾਲੇ ਫਲੋਰ ਕ੍ਰੋਸ ਕਰ ਆਈ ਜਾਂਦੇ ਆ।
ਉਹਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਆਪਣੇ ਆਪ ਨੂੰ ਪੋਜੀਸ਼ਨ ਕਿੱਥੇ ਕਰੀਏ। NDP ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਥੇ ਜਾਈਏ, ਕੰਜ਼ਰਵੇਟਿਵਸ ਨੂੰ ਸਮਝ ਨਹੀਂ ਆ ਰਹੀ ਅਸੀਂ ਕਿੱਥੇ ਜਾਈਏ।
ਜੀ ਵਾਸੂ ਜੀ, ਦੱਸ ਦਈਏ ਕਿ ਜੇਡ ਸਿਕਿਉਰਿਟੀ ਵਾਲੇ ਸੂਚਨਾ ਦੇ ਰਹੇ ਨੇ ਆਪਣੇ ਘਰ ਜਾਂ ਬਿਜ਼ਨਸ ਦੀ ਸੇਫਟੀ ਲਈ ਸਿਰਫ ਸਿਕਿਉਰਿਟੀ ਕੈਮਰਾਜ਼ ਲਗਾਉਣਾ ਕਾਫੀ ਨਹੀਂ ਕਿਉਂਕਿ ਕੈਮਰਾਜ਼ ਸਿਰਫ ਫੁਟੇਜ ਦਿੰਦੇ ਨੇ ਪ੍ਰੋਟੈਕਸ਼ਨ ਨਹੀਂ ਪਰ ਜੇਡ ਸਿਕਿਉਰਿਟੀ ਵਾਲੇ ਸਿਰਫ ਕੈਮਰਾਜ਼ ਹੀ ਨਹੀਂ ਲਗਾਉਂਦੇ ਸਗੋਂ ਕੈਮਰਾਜ਼ ਰਾਹੀਂ ਆਪ ਤੁਹਾਡੇ ਘਰ ਦੀ ਰਾਖੀ ਵੀ ਕਰਦੇ ਨੇ ਜੇਡ ਸਿਕਿਉਰਿਟੀ ਐਂਡ ਲਾਈਵ ਮੋਨੀਟਰਿੰਗ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਤੁਹਾਡੇ ਘਰ ਨੂੰ ਹਾਈ ਐਂਡ ਕੈਮਰਾਜ਼ ਰਾਹੀਂ ਲਾਈਵ ਮੋਨੀਟਰ ਕਰਦੇ ਨੇ ਅਤੇ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਹੋਣ 'ਤੇ ਤੁਹਾਨੂੰ ਅਲਰਟ ਕਰਦੇ ਨੇ ਜਾਂ 911 'ਤੇ ਕਾਲ ਕਰਦੇ ਨੇ ਸਿਰਫ $20 ਪਰ ਕੈਮਰਾ ਕਾਲ 1-866-270-1947 1-866-270-1947 ਜੇਡ ਸਿਕਿਉਰਿਟੀ ਨਜ਼ਰ ਵੀ ਅਤੇ ਖ਼ਬਰ ਵੀ ਸਟੈਟਿਸਟਿਕਸ ਕੈਨੇਡਾ ਵੱਲੋਂ ਜੋਬ ਨੰਬਰਸ ਰਿਪੋਰਟ ਕੀਤੇ ਗਏ ਨੇ ਮਾਰਚ ਮਹੀਨੇ 'ਚ ਕੈਨੇਡੀਅਨ ਇਕਾਨਮੀ ਦੇ ਵਿੱਚ 14,000 ਜੋਬਸ ਦਾ ਥੋੜ੍ਹਾ ਜਿਹਾ ਐਡੀਸ਼ਨ ਹੋਇਆ ਹੈ ਇਸ ਤੋਂ ਪਹਿਲਾਂ ਜੇ ਜਨਵਰੀ ਫਰਵਰੀ ਦੇ ਨੰਬਰ ਅਸੀਂ ਟੋਟਲ ਕਰਕੇ ਵੇਖੀਏ ਪਹਿਲੇ ਦੋਵਾਂ ਮਹੀਨਿਆਂ 'ਚ 1,09,000 ਜੋਬਸ ਦਾ ਘਾਟਾ ਪੈ ਗਿਆ ਸੀ ਸੋ ਮਾਰਚ ਦੇ ਵਿੱਚ ਥੋੜ੍ਹਾ ਜਿਹਾ ਇਹ ਪੋਜ਼ਿਟਿਵ ਟਰੈਂਡ ਆ ਪਰ ਬੇਰੁਜ਼ਗਾਰੀ ਦੀ ਦਰ ਲਗਭਗ ਕਿਉਂਕਿ ਬਰਾਬਰ ਜਿਹਾ ਹੀ ਰਿਹਾ ਕੰਮ 14,000 ਜੋਬਸ ਇਨ ਦਾ ਲਾਰਜਰ ਸਕੀਮ ਆਫ ਥਿੰਗਸ ਕੋਈ ਬਹੁਤਾ ਵੱਡਾ ਨੰਬਰ ਨਹੀਂ ਆ 6.7% 'ਤੇ ਹੀ ਇਸ ਵੇਲੇ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਹੈ ਅਤੇ BC ਦੇ ਵਿੱਚ 19,000 ਜੋਬਸ ਘਟੀਆਂ ਨੇ
ਸੋ ਟੋਟਲ ਜਿਹੜਾ ਵਾਧਾ ਜੋਬਸ ਦਾ ਹੈ ਉਹ 14,100 ਦਾ ਅਤੇ ਇਹਦੇ ਵਿੱਚ ਜਿਹੜੀਆਂ ਫੁੱਲ ਟਾਈਮ ਜੋਬਸ ਨੇ ਉਹ ਸਿਰਫ ਸੋ ਵੀ ਜਿਹੜੀ ਫੁੱਲ ਟਾਈਮ ਜੋਬਸ ਤਾਂ ਇਨਫੈਕਟ 1100 ਘਟੀਆਂ ਨੇ
ਘਟ ਗਈਆਂ
ਅਤੇ ਪਾਰਟ ਟਾਈਮ ਜੋਬਸ ਵਧੀਆਂ ਨੇ 15,200 ਸੋ ਨੈੱਟ ਜਿਹੜੀ ਐਡੀਸ਼ਨ ਹੋਈ ਆ ਉਹ 14,100 ਦੀ ਹੈ ਪਰ ਇਹਦੇ 'ਚ ਆਪਾਂ ਸਮਝੀਏ ਵੀ ਜ਼ਿਆਦਾ ਸਾਰੀਆਂ ਹੀ ਇਹ ਪਾਰਟ ਟਾਈਮ ਜੋਬਸ ਨੇ ਫੁੱਲ ਟਾਈਮ ਜੋਬਸ ਤਾਂ 1100 ਘੱਟ ਗਈਆਂ ਨੇ ਸੋ ਇਹਦਾ ਮਤਲਬ ਹੈ ਕਿ ਇਕਾਨਮੀ ਦੇ ਵਿੱਚ ਸਲੈਕ ਹੈ ਸੋ ਅਨਇੰਪਲੋਇਮੈਂਟ ਰੇਟ 6.7% ਹੀ ਰਿਹਾ ਐਨਾਲਿਸਟ ਮੰਨ ਕੇ ਚੱਲ ਰਹੇ ਸੀ ਕਿ ਬੇਰੁਜ਼ਗਾਰੀ ਦਰ 6.8% 'ਤੇ ਪਹੁੰਚੇਗੀ ਪਰ ਉਹ 6.7% 'ਤੇ ਹੀ ਰਹੀ ਅਤੇ ਜੋਬਸ ਐਨਾਲਿਸਟ ਐਕਸਪੈਕਟ ਕਰਦੇ ਸੀ ਵੀ 15,000 ਐਡ ਹੋਣਗੀਆਂ ਐਡ ਹੋਈਆਂ ਨੇ 14,100 ਸੋ ਕੁਝ ਜ਼ਿਆਦਾ ਇੱਧਰ ਉੱਧਰ ਗੱਲ ਨਹੀਂ ਹੋਈ ਸੋ ਕਿਉਂਕਿ ਅਨਇੰਪਲੋਇਮੈਂਟ ਨੰਬਰਸ ਨੂੰ ਅੱਜ ਕੱਲ੍ਹ ਬਹੁਤ ਕਲੋਜ਼ਲੀ ਵਾਚ ਇਸ ਕਰਕੇ ਕੀਤਾ ਜਾਂਦਾ ਕਿ ਇੰਟਰਸਟਿਡ ਅਨਾਊਂਸਮੈਂਟ 'ਤੇ ਉਹਦਾ ਕੀ ਪ੍ਰਭਾਵ ਪਏਗਾ ਸੋ 29 ਅਪ੍ਰੈਲ ਨੂੰ ਹੁਣ ਇੰਟਰਸਟਿਡ ਅਨਾਊਂਸਮੈਂਟ ਅਗਲੀ
ਅਤੇ
ਉਹਦੇ ਵਿੱਚ ਅਜੇ ਵੀ ਇਹ ਮੰਨਿਆ ਜਾ ਰਿਹਾ ਕਿ ਬੈਂਕ ਆਫ ਕੈਨੇਡਾ ਵੱਲੋਂ ਰੇਟ ਨੂੰ ਹੋਲਡ ਹੀ ਕੀਤਾ ਜਾਏਗਾ ਮੋਸਟ ਲਾਈਕਲੀ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ GDP ਨੰਬਰਸ ਰੀਸੈਂਟਲੀ ਆਏ ਸਨ ਉਹ ਜਨਵਰੀ ਦੇ ਆਏ ਸੀ ਕਿ ਜਨਵਰੀ ਦੇ ਵਿੱਚ 0.1% ਗਰੋਥ ਹੋਈ ਆ
ਅਤੇ
ਫਰਵਰੀ ਦੇ ਪ੍ਰੀਲਿਮਿਨਰੀ ਨੰਬਰ ਆਏ ਸੀ ਕਿ 0.2% ਗਰੋਥ ਹੋਈ ਆ ਅਤੇ ਇੱਧਰ ਇਹ ਪਾਸਿਓਂ ਵੀ ਜਿਹੜੇ ਜੋਬ ਨੰਬਰਸ ਆਏ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਉੱਪਰ ਥੱਲੇ ਨਹੀਂ ਹੈਗੇ ਐਕਸਪੈਕਟੇਸ਼ਨਸ ਦੇ ਆਲੇ ਦੁਆਲੇ ਹੀ ਨੇ ਸੋ ਅਪ੍ਰੈਲ ਦੇ ਵਿੱਚ ਮੋਸਟ ਲਾਈਕਲੀ ਇੰਟਰਸਟ ਰੇਟ ਹੋਲਡ ਹੋਏਗਾ ਉਸ ਤੋਂ ਬਾਅਦ ਫਿਰ ਇਹ ਕਿਹਾ ਜਾ ਰਿਹਾ ਵੀ ਇਸ ਸਾਲ ਦੇ ਅੰਤ ਤੋਂ ਪਹਿਲਾਂ ਇੱਕ ਜਾਂ ਦੋ ਰੇਟ ਕੱਟਸ ਨਹੀਂ ਰੇਟ ਹਾਈਕਸ ਦੀ ਗੱਲ ਇਸ ਵੇਲੇ ਹੋ ਰਹੀ ਹੈ
20 ਅਪ੍ਰੈਲ ਨੂੰ ਇਨਫਲੇਸ਼ਨ ਨੰਬਰਸ ਕੈਨੇਡਾ ਦੇ ਮਾਰਚ ਦੇ ਜਾਰੀ ਹੋਣਗੇ ਅਤੇ ਮਾਰਚ ਦਾ ਮਹੀਨਾ ਸਾਰਾ ਦਾ ਸਾਰਾ ਵਧੀਆਂ ਹੋਈਆਂ ਤੇਲ ਕੀਮਤਾਂ ਵਾਲਾ ਸੀ ਸੋ ਉਹ ਦੇਖਣਾ ਹੋਏਗਾ ਅੱਜ ਅਮਰੀਕਾ ਦੇ ਇਨਫਲੇਸ਼ਨ ਨੰਬਰਸ ਆਏ ਨੇ ਬਾਏ ਦਾ ਵੇ ਮਾਰਚ ਦੇ 3.3% 'ਤੇ ਉੱਥੇ ਇਨਫਲੇਸ਼ਨ ਦਰਜ ਕੀਤੀ ਗਈ ਜੋ ਕਿ ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਉੱਚਾ ਪੱਧਰ ਆ
ਜੀ ਜੀ
ਅੱਛਾ ਇੱਥੇ ਜੋਬ ਨੰਬਰਸ 'ਤੇ ਵਾਪਸ ਆਈਏ ਕੁਝ ਹੋਰ ਇਹਦੇ ਨਾਲ ਜੁੜੀਆਂ ਗੱਲਾਂ ਨੇ ਜਿਹੜਾ ਵਾਧਾ ਹੋਇਆ ਜੋਬਸ ਦਾ ਵਾਸੂ ਜੀ ਸਰਵਿਸ ਇੰਡਸਟਰੀ ਦੇ ਵਿੱਚ 15,000 ਜੋਬਸ ਐਡ ਹੋਈਆਂ ਨੇ ਨੈਚੁਰਲ ਰਿਸੋਰਸਿਸ ਦੇ ਵਿੱਚ 10,000 ਜੋਬਸ ਦਾ ਵਾਧਾ ਹੋਇਆ
ਸੋ ਅਦਰ ਸਰਵਿਸਿਸ ਸੈਕਟਰ ਦੇ ਵਿੱਚ 15,000 ਵਧੀਆਂ ਸੋ ਓਵਰਆਲ ਜਿਹੜਾ ਸਰਵਿਸਿਸ ਸੈਕਟਰ ਆ ਉਹਦੇ ਵਿੱਚ 1700 ਜੋਬਸ ਹੀ ਐਡ ਹੋਈਆਂ ਨੇ ਸੋ ਜਿਹੜਾ ਅਦਰ ਸਰਵਿਸਿਸ ਆ ਇਹਦੇ ਵਿੱਚ ਰਿਪੇਅਰ ਸਰਵਿਸਿਸ ਪਰਸਨਲ ਸਰਵਿਸਿਸ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਆਉਂਦੀਆਂ ਸੋ ਇਹਦੇ ਵਿੱਚ 15,000 ਜੋਬਸ ਐਡ ਹੋਈਆਂ ਜੇ ਓਵਰਆਲ ਸਰਵਿਸਿਸ ਸੈਕਟਰ ਦੇਖੀਏ ਤਾਂ ਉਹਦੇ ਵਿੱਚ ਸਿਰਫ 1700 ਦੀ ਐਡੀਸ਼ਨ ਹੋਈ ਹੈ
ਫਾਈਨੈਂਸ ਇੰਸ਼ੋਰੈਂਸ ਰੀਅਲ ਇਸਟੇਟ ਰੈਂਟਲ ਐਂਡ ਲੀਜ਼ਿੰਗ ਜਿਹਨੂੰ ਤੁਸੀਂ ਇੱਕੋ ਸੈਗਮੈਂਟ ਤੇ ਸੈਕਟਰ ਦੇ ਤੌਰ ਤੇ ਵੇਖੋ ਇਹਦੇ ਚ 11,000 ਜੋਬਸ ਦੀ ਕਟੌਤੀ ਹੋਈ ਆ
ਤੇ ਨੈਚੁਰਲ ਰਿਸੋਰਸਿਸ ਸੈਕਟਰ ਦੇ ਵਿੱਚ 10,000 ਜੋਬਸ ਵਧੀਆਂ ਨੇ
ਹਾਂਜੀ
ਬਾਕੀ ਬ੍ਰਿਟਿਸ਼ ਕੋਲੰਬੀਆ ਤੁਸੀਂ ਜ਼ਿਕਰ ਕੀਤਾ ਕਿ 19,000 ਜੋਬਸ ਘਟੀਆਂ ਮੈਨੀਟੋਬਾ ਦੇ ਵਿੱਚ 11,000 ਜੋਬਸ ਵਧੀਆਂ ਨੋਵਾ ਸਕੋਸ਼ੀਆ ਦੇ ਵਿੱਚ 3900 ਜੋਬਸ ਵਧੀਆਂ ਸਸਕੈਚੁਅਨ ਦੇ ਵਿੱਚ 5800 ਦਾ ਵਾਧਾ ਹੋਇਆ ਤੇ ਐਵਰੇਜ ਆਵਰਲੀ ਵੇਜਿਸ ਜਿਹਨਾਂ ਨੂੰ ਕਲੋਜ਼ਲੀ ਮੋਨੀਟਰ ਕਰਦਾ ਬੈਂਕ ਆਫ ਕੈਨੇਡਾ ਸੋ ਉਹ 4.7% ਵਧੀਆਂ ਨੇ ਯੀਅਰ ਓਵਰ ਯੀਅਰ ਤੇ ਵੱਧ ਕੇ ਜਿਹੜੀ ਐਵਰੇਜ ਆਵਰਲੀ ਵੇਜ ਆ ਉਹ $37.73 ਹੋ ਗਈ
ਜੀ ਮਾਰਚ ਦੇ ਨੰਬਰ ਜਿਹੇ ਅੱਜ ਸਟੈਟ ਕੈਨੇਡਾ ਵੱਲੋਂ ਰਿਪੋਰਟ ਕੀਤੇ ਗਏ ਨੇ ਤੇ ਬਸ ਜੀ ਉੱਧਰ ਅਮਰੀਕਾ ਵਾਲੇ ਪਾਸੇ ਜੋ ਇਨਫਲੇਸ਼ਨ ਨੰਬਰਸ ਰਿਪੋਰਟ ਹੋ ਰਹੇ ਨੇ 3.3% ਆਫਕੋਰਸ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੰਪੈਕਟ ਆ ਇਰਾਨ ਵਾਰ ਕਰਕੇ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਉਹ ਇੱਕ ਬਹੁਤ ਵੱਡਾ ਉਹਦੇ ਵਿੱਚ ਇੱਕ ਫੈਕਟਰ ਹੈ ਅਤੇ ਜਦੋਂ 20 ਅਪ੍ਰੈਲ ਨੂੰ ਸਾਡੇ ਇੱਥੇ ਇਨਫਲੇਸ਼ਨ ਨੰਬਰਸ ਜਾਰੀ ਕੀਤੇ ਜਾਂਦੇ ਨੇ ਮਾਰਚ ਦੇ ਉਹਦੇ ਵਿੱਚ ਵੀ ਇਹ ਇੱਕ ਬਹੁਤ ਇੱਕ ਸਭ ਤੋਂ ਵੱਡਾ ਪਹਿਲੂ ਜਿਹੜਾ ਰਹੇਗਾ ਇਹੀ ਰਹੇਗਾ
ਬਿਲਕੁਲ ਅਤੇ ਇਸ ਵਾਰ ਜਿਹੜੇ ਇਹ ਨੰਬਰਸ ਨੇ ਜੋਬ ਨੰਬਰਸ ਵਿਜੇ ਜੀ ਇਹਨਾਂ ਵਿੱਚ ਕਈ ਵਾਰੀ ਨੰਬਰ ਸਮਝ ਵੀ ਨਹੀਂ ਆਉਂਦੇ ਵੀ ਕਿੱਦਾਂ ਐਡ ਹੁੰਦੇ ਆ ਸੋ ਇਸ ਵੇਲੇ ਆਪਾਂ ਨੂੰ ਪਤਾ ਹੈ ਕਿ ਸਾਡੀ ਇਕਾਨਮੀ ਦੇ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਨੂੰ ਲੈ ਕੇ ਆ ਕਿ ਜੋ ਡੋਨਲਡ ਟਰੰਪ ਦੀਆਂ ਟੈਰਿਫਸ ਨੇ, ਜੋ ਟੈਰਿਫ ਦੀ ਪਾਲਿਸੀ ਹੈ, ਅਨਿਸ਼ਚਿਤਤਾ ਹੈ, ਉਹਦੇ ਕਰਕੇ ਸਾਡੇ ਇੱਥੇ ਮੈਨੂਫੈਕਚਰਿੰਗ ਪ੍ਰੋਡਕਸ਼ਨ ਉਹ ਪ੍ਰਭਾਵਿਤ ਹੋ ਰਹੀ ਹੈ। ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਕਹਿੰਦੇ 12,500 ਜੋਬਸ ਐਡ ਹੋਈਆਂ ਨੇ, ਤੇ ਸਰਵਿਸਿਜ਼ ਸੈਕਟਰ ਦਾ ਆਪਾਂ ਜ਼ਿਕਰ ਕੀਤਾ ਵੀ ਸਿਰਫ 1700 ਜੋਬਸ ਐਡ ਹੋਈਆਂ ਨੇ। ਸੋ ਇਹ ਕਿਵੇਂ ਨੰਬਰਸ ਆਉਂਦੇ ਨੇ ਕਿ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ 12,500 ਜੋਬਸ ਕਿਵੇਂ ਐਡ ਹੋਈਆਂ, ਜਦਕਿ ਦਿਸ ਇਜ਼ ਦਾ ਸੈਕਟਰ ਵਿਚ ਇਜ਼ ਮੋਸਟ ਐਕਸਪੋਜ਼ ਟੂ ਟੈਰਿਫਸ। ਤੇ ਸਰਵਿਸਿਜ਼ ਸੈਕਟਰ ਜਿਹਦੇ ਵਿੱਚ ਸਾਡੇ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਜੋਬਸ ਨੇ, ਪੰਜਾਂ ਵਿੱਚੋਂ ਚਾਰ ਬੰਦੇ ਸਰਵਿਸਿਜ਼ ਸੈਕਟਰ ਵਿੱਚ ਕੰਮ ਕਰਦੇ ਨੇ
ਜੀ,
ਤੇ ਉਸ ਸੈਕਟਰ ਦੇ ਵਿੱਚ 1700 ਜੋਬਸ ਐਡ ਹੋਈਆਂ ਨੇ।
ਹਾਂ,
ਸੋ ਨੰਬਰਸ ਕਈ ਵਾਰੀ ਹੈਰਾਨ ਪਰੇਸ਼ਾਨ ਵੀ ਕਰਦੇ ਨੇ
ਜੀ। ਜਿਹੜੇ ਇਹਦੇ ਵਿੱਚ ਜਿਹੜੀ ਯੂਥ ਅਨਇੰਪਲੋਇਮੈਂਟ ਆ ਵਾਸੂ ਜੀ, ਉਹ ਅਜੇ ਵੀ ਇੱਕ ਕੌਜ਼ ਆਫ ਕੰਸਰਨ ਆ। 15-24 ਸਾਲ ਵਾਲਾ ਜਿਹੜਾ ਏਜ ਗਰੁੱਪ ਆ, ਉਹਦੇ ਵਿੱਚ ਬੇਰੁਜ਼ਗਾਰੀ ਦੀ ਦਰ ਮਾਰਚ 'ਚ 13.8% ਰਹੀ ਆ। ਸੋ ਇਹ ਸਤੰਬਰ 2025 ਦੇ ਵਿੱਚ 14.6% ਸੀ, ਸੋ ਉੱਥੋਂ ਥੋੜ੍ਹੀ ਜਿਹੀ ਭਾਵੇਂ ਘਟੀ ਆ, ਪਰ 13.8% ਵੀ ਇੱਕ ਬੜਾ ਕੰਸਰਨਿੰਗ ਨੰਬਰ ਆ। ਸੋ ਜੋਬ ਮਾਰਕੀਟ ਜਿਹੜੀ ਇਸ ਵੇਲੇ ਹਾਲਤ ਆ, ਉਹ ਕੋਈ ਬਹੁਤੀ ਵਧੀਆ ਨਹੀਂ। ਸਪੈਸ਼ਲੀ ਬੀਸੀ ਦੇ ਵਿੱਚ 19,000 ਜੋਬਸ ਇਕੱਲੇ ਮਾਰਚ ਦੇ ਮਹੀਨੇ ਦੇ ਵਿੱਚ ਉਹ ਗੁਆਚੀਆਂ ਨੇ, ਜਾਂ ਕਹਿ ਲਓ ਐਲੀਮੀਨੇਟ ਹੋ ਗਈਆਂ ਨੇ। ਬਸ ਜੀ ਐਂ ਕਰੀਏ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਫਿਰ ਖਬਰਾਂ ਦਾ ਬੁਲੇਟਿਨ ਹੋਏਗਾ। ਇੱਕ ਨਾ ਖਬਰਾਂ ਤੋਂ ਬਾਅਦ ਫਿਰ ਗੱਲ ਕਰਦੇ ਹਾਂ। ਇੱਕ ਹੀਅਰਿੰਗ ਹੋਣੀ ਸੀਗੀ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ, ਸਜ਼ਾ ਕੱਟ ਰਿਹਾ ਇੱਕ ਵਿਅਕਤੀ ਆ, ਇੱਕ ਹੋਰ ਮਾਮਲੇ ਦੇ ਵਿੱਚ ਉਹ ਚਾਰਜਡ ਵੀ ਹੈਗਾ, ਉਹ ਉਹਦੀ ਅਦਾਲਤੀ ਸੁਣਵਾਈ ਅਜੇ ਹੋਣੀ ਆ, ਤੇ ਹੈਗਾ ਪੁਲਿਸ ਦੀ ਹਿਰਾਸਤ 'ਚ। ਪਰ ਜਿਹੜੇ ਰੈਫਿਊਜੀ ਬੋਰਡ ਵਾਲੇ ਨੇ ਅਤੇ CBSE ਵਾਲੇ ਨੇ ਕਹਿੰਦੇ ਸਾਨੂੰ ਪਤਾ ਹੀ ਨਹੀਂ
ਕਿਹੜੀ ਜੇਲ 'ਚ।
ਮਤਲਬ ਇਹ ਇੱਕ ਵਾਰ ਫਿਰ ਤੋਂ ਉਸ ਗੱਲ ਦਾ ਸਬੂਤ ਆ ਕਿ ਸਾਡੀਆਂ ਏਜੰਸੀਆਂ ਦਾ ਆਪਸ ਦੇ ਵਿੱਚ ਤਾਲਮੇਲ ਕਿੰਨਾ ਨਿਕੰਮਾ।
ਜਿਹੜਾ ਬੰਦਾ ਜੇਲ 'ਚ ਉਹਦਾ ਹੀ ਨਹੀਂ ਪਤਾ ਉਹ ਕਿਹੜੀ ਜੇਲ 'ਚ,
ਬਾਹਰ
ਜਿਹੜੇ ਲੱਭਦੇ ਨਹੀਂ, ਜਿਹੜੇ ਫਰਾਰ ਨੇ ਉਹਨਾਂ ਨੂੰ ਆਪਾਂ ਕਿੱਦਾਂ ਲੱਭਾਂ,
ਉਹਨਾਂ ਨੂੰ ਕਿੱਦਾਂ ਲੱਭਾਂ। ਬਸ ਇਹ ਛੇਕਾਂ ਲੱਗੀ ਹੈ ਯਾਰ,
ਆਣ ਦਿਓ
ਰੋਗੀ,
ਰੋਕਣੀ ਨਹੀਂ ਚਾਹੀਦੀ।
ਮੈਂ ਨਹੀਂ ਰੋਕੀ,
ਆਪੇ ਰੋਗੀ ਫਿਰ ਠੀਕ ਹੈ,
ਪਰ ਉਹ ਆਉਣ ਏਅਰ ਬੈਠੇ ਇੱਦਾਂ ਕਦੇ ਕਦੇ ਬਹੁਤ ਘੱਟ ਹੁੰਦਾ ਇਹਦਾ।
ਜਿਵੇਂ ਜਸਵਿੰਦਰ ਭੱਲਾ ਜੀ ਕਿਹਾ ਕਰਦੇ ਸੀ, ਜਿਹੜੀ ਆਉਂਦੀ ਉਹ ਤਾਂ ਆਣ ਦਿਓ,
ਅੱਗੇ ਤਰੀ ਤਰੀ ਪਾ ਦਿਓ। ਅੱਛਾ ਵਾਸੂ ਜੀ,
ਹਾਂਜੀ,
ਕੱਲ ਨਾ IRB ਨੇ, ਇਮੀਗ੍ਰੇਸ਼ਨ ਰੈਫਿਊਜੀ ਬੋਰਡ ਨੇ ਇੱਕ ਹੀਅਰਿੰਗ ਕਰਨੀ ਸੀ, ਇੱਕ ਰਿਮੂਵਲ ਸੰਬੰਧੀ ਹੀਅਰਿੰਗ ਸੀ, ਡਿਪੋਟੇਸ਼ਨ ਹੀਅਰਿੰਗ ਸੀ ਅਭਿਜੀਤ ਕਿੰਗਰਾ ਦੀ। ਅਭਿਜੀਤ ਕਿੰਗਰਾ ਉਹ ਵਿਅਕਤੀ ਹੈ ਜਿਹਨੂੰ 6 ਸਾਲਾਂ ਦੀ ਸਜ਼ਾ ਆਲਰੇਡੀ ਹੋਈ ਹੈ AP ਢਿੱਲੋਂ ਦੇ ਘਰ ਦੇ ਬਾਹਰ, ਜਦੋਂ ਉਹਨੇ ਸਤੰਬਰ 2024 ਦੇ ਵਿੱਚ ਗੋਲੀਆਂ ਚਲਾਈਆਂ ਸੀ, ਅਤੇ ਨਾਲ ਉੱਥੇ ਖੜੀਆਂ ਗੱਡੀਆਂ ਨੂੰ ਅੱਗ ਲਗਾਈ ਸੀ, 14 ਸ਼ਾਟ ਉਦੋਂ ਫਾਇਰ ਕੀਤੇ ਗਏ ਸੀ। ਸੋ ਉਸ ਮਾਮਲੇ ਦੇ ਵਿੱਚ ਉਹਨੂੰ ਪਿਛਲੇ ਸਾਲ 6 ਸਾਲ ਦੀ ਸਜ਼ਾ ਸੁਣਾਈ ਗਈ। ਇੱਕ ਹੋਰ ਮਾਮਲੇ ਦੇ ਵਿੱਚ ਸਰੀ ਦੇ ਵਿੱਚ ਹੀ ਇੱਕ ਘਰ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ, ਉਹ ਅਗਸਤ 2024 ਦਾ ਹੈ, ਉਸ ਮਾਮਲੇ ਦੇ ਵਿੱਚ ਵੀ ਉਹ ਚਾਰਜਡ ਹੈਗਾ, ਅਤੇ ਉਹਦੀ ਅਦਾਲਤ ਦੇ ਵਿੱਚ ਉਸ ਮਾਮਲੇ 'ਚ ਪੇਸ਼ੀ ਹੈਗੀ ਆ। 6 ਸਾਲ ਦੀ ਸਜ਼ਾ ਇੱਕ ਲਹਿਦੇ ਮਾਮਲੇ 'ਚ ਆਲਰੇਡੀ ਘੱਟ ਰਿਹਾ ਇਹ।
ਅਤੇ AP ਢਿੱਲੋਂ ਦੇ ਬਾਅਦ ਜਦੋਂ ਗੋਲੀਆਂ ਚੱਲੀਆਂ ਸਨ ਉਹਦੇ ਘਰ ਦੇ ਬਾਹਰ, ਅਤੇ ਉਦੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲਈ ਸੀ, ਅਤੇ ਇਹ ਵਿਅਕਤੀ ਉਹਦੇ ਵਿੱਚ ਚਾਰਜ ਹੋਇਆ, ਇਹਨੇ ਗੋਲੀਆਂ ਚਲਾਈਆਂ ਸੀ, ਇਹਨੇ ਗਿਲਟੀ ਪਲੀਡ ਕੀਤਾ ਸੀ, ਅਤੇ ਇਸ ਕਰਕੇ ਇਹਨੂੰ ਮੰਨਿਆ ਜਾਂਦਾ ਵੀ ਇਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ।
ਅਤੇ AP ਢਿੱਲੋਂ ਦਾ ਘਰ ਇੱਥੇ ਕੈਨੇਡਾ 'ਚ
ਕੋਲਵੁੱਡ ਦੇ ਵਿੱਚ,
ਵੈਨਕੂਵਰ ਆਈਲੈਂਡ 'ਤੇ ਜਿਹੜਾ ਸ਼ਹਿਰ ਹੈਗਾ ਕੋਲਵੁੱਡ, ਹਾਂ,
ਉੱਥੇ ਕਲੀਨਿਕਲ ਐਕਸਪੈਰੀਮੈਂਟ,
ਕਰੈਕਟ। ਸੋ ਕੋਲਵੁੱਡ ਦੇ ਵਿੱਚ ਉਸ ਘਰ 'ਤੇ ਗੋਲੀਆਂ ਚੱਲੀਆਂ ਸੀ। ਵਾਸੂ ਜੀ, ਕੱਲ੍ਹ ਜਿਹੜੀ ਡਿਪੋਰਟੇਸ਼ਨ ਹੀਅਰਿੰਗ ਸੀ, IRB ਦੇ ਮੈਂਬਰ ਬੈਠੇ ਨੇ, ਅਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਅਭਿਜੀਤ ਕਿੰਗਰਾ ਹੈ ਕਿੱਥੇ, ਵਰਚੁਅਲ ਹੀਅਰਿੰਗ ਸੀ ਇਹ, ਸੋਨੇ ਵੀਡੀਓ ਲਿੰਕ ਰਾਹੀਂ ਪੇਸ਼ ਹੋਣਾ ਸੀ। CBSE ਵਾਲੇ ਕਹਿੰਦੇ ਸਾਨੂੰ ਵੀ ਪਤਾ ਨਹੀਂ ਹੈਗਾ, ਕਿਉਂਕਿ ਜਦੋਂ ਹੀਅਰਿੰਗ ਡਿਪੋਰਟੇਸ਼ਨ ਦੀ ਆ, IRB ਨੇ ਉਹਦੇ ਉੱਪਰ ਡਿਸੀਜਨ ਲੈਣਾ, ਅਤੇ CBSE ਨੇ ਅਲਟੀਮੇਟਲੀ ਉਸ ਬੰਦੇ ਨੂੰ ਰਿਪੋਰਟ ਕਰਨਾ।
IRB ਵਾਲੇ ਇਹ ਮੰਨ ਕੇ ਚੱਲ ਰਹੇ ਸੀ ਕਿ ਉਹ ਐਬਟਸਫੋਰਡ ਦੇ ਵਿੱਚ ਜਿਹੜੀ ਪੈਸੀਫਿਕ ਇੰਸਟੀਟਿਊਸ਼ਨ ਆ ਉਹਨੂੰ ਉੱਥੇ ਰੱਖਿਆ ਹੋਇਆ, ਪਰ ਜਦੋਂ ਜੇਲ੍ਹ ਅਧਿਕਾਰੀ ਉਹਨੂੰ ਵਰਚੁਅਲ ਹੀਅਰਿੰਗ ਦੇ ਵਿੱਚ ਉਹਨਾਂ ਨੇ ਪੇਸ਼ ਨਹੀਂ ਕੀਤਾ, ਬਾਅਦ 'ਚੋਂ ਫਿਰ ਗੁਸਮੁਸਰ ਹੋਣ ਲੱਗ ਪਈ, ਫਿਰ ਉਹਨਾਂ ਨੂੰ ਸੂਚਿਤ ਕੀਤਾ ਗਿਆ, IRB ਨੂੰ ਦੱਸਿਆ ਗਿਆ ਵੀ ਉਹਨੂੰ ਉੱਥੋਂ ਮੂਵ ਕਰ ਦਿੱਤਾ ਗਿਆ ਐਬਟਸਫੋਰਡ ਵਾਲੀ ਜੇਲ੍ਹ ਤੋਂ, ਪਰ ਮੂਵ ਕਿੱਥੇ ਕੀਤਾ ਗਿਆ
ਪਤਾ ਨਹੀਂ।
CBSE ਵਾਲੇ ਕਹਿੰਦੇ ਸੀ ਲੱਭਣ ਦੀ ਕੋਸ਼ਿਸ਼ ਕਰਾਂਗੇ।
ਅੱਛਾ, ਇਹਦੇ ਵਿੱਚ ਦੇਖੋ, ਇਹ ਜਿਹੜਾ ਵਿਅਕਤੀ ਹੈ ਅਭਿਜੀਤ ਕਿੰਗਰਾ, ਕੈਨੇਡਾ ਆਇਆ ਸੀ ਸਟੂਡੈਂਟ ਵੀਜ਼ਾ 'ਤੇ, ਇਹ ਪਤਾ। IRB ਤਾਂ ਤਾਂਹੀਓ ਇਨਵੋਲਵ ਹੋਇਆ, ਇਹਨੇ ਰੈਫਿਊਜੀ ਕਲੇਮ ਲਾਇਆ ਹੋਣਾ ਪੱਕਾ, ਕਿਉਂਕਿ IRB ਨੇ ਪਹਿਲਾਂ ਉਹਦੀ ਹੀਅਰਿੰਗ ਕਰਨੀ ਆ, ਤਾਂਹੀਓ ਜਿਹੜੇ ਕੁਝ ਵੇਰਵੇ ਨੇ ਸਾਹਮਣੇ ਆ ਜਾਂਦੇ ਨੇ। ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਜਦੋਂ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਦੀਆਂ ਹੀਅਰਿੰਗਸ ਵਾਲਾ ਮਾਮਲਾ ਬਣਦਾ, ਉਹਦੇ ਕੁਝ ਜਿਹੜੇ ਡਿਟੇਲਸ ਨੇ ਸਾਹਮਣੇ ਆ ਜਾਂਦੀਆਂ, ਕਈ ਜਿਹੜੇ ਨਹੀਂ ਤਾਂ ਅਦਰਵਾਈਜ਼ ਨਹੀਂ ਪਤਾ ਲੱਗਦਾ।
ਸੋ 12 ਮਾਰਚ ਤੱਕ ਟੋਟਲ 372 ਕੇਸਿਸ ਨੇ ਜਿਹੜੇ BC ਐਕਸਟੋਰਸ਼ਨ ਟਾਸਕ ਫੋਰਸ ਵੱਲੋਂ CBSE ਨੂੰ ਰੈਕਮੈਂਡ ਕੀਤੇ ਗਏ ਕਿ ਇਹਨਾਂ ਦੀ ਤੁਸੀਂ ਜਾਂਚ ਕਰੋ। 372 ਕੇਸਿਸ ਜਿਹਨਾਂ ਦੀ ਜਾਂਚ ਹੋ ਰਹੀ ਹੈ, ਉਹਨਾਂ ਵਿੱਚੋਂ 70 ਕੇਸਿਸ ਦੇ ਵਿੱਚ ਰਿਮੂਵਲ ਆਰਡਰ ਜਾਰੀ ਕੀਤੇ ਜਾ ਚੁੱਕੇ ਨੇ, 35 ਵਿਅਕਤੀ ਅਜਿਹੇ ਆਲਰੇਡੀ ਰਿਮੂਵ ਹੋ ਚੁੱਕੇ ਨੇ, ਰਿਪੋਰਟ ਕੀਤੇ ਜਾ ਚੁੱਕੇ ਨੇ, ਅਤੇ ਉਹਨਾਂ ਵਿੱਚੋਂ ਕਈਆਂ ਨੇ ਆਈਆਰਬੀ ਦੇ ਵਿੱਚ ਅਰਜ਼ੀ ਲਗਾਈ ਹੋਈ ਹੈ, ਉਹਨਾਂ ਵਿੱਚੋਂ ਇੱਕ ਅਵਜੀਤ ਕਿੰਗਰਾ ਵੀ ਹੈ
ਜੀ। ਸੋ ਇਹ ਕਿੱਥੇ ਕਲੀਅਰ ਕਰ ਦਈਏ, ਮੈਂ ਨਾ ਸੋਸ਼ਲ ਮੀਡੀਆ 'ਤੇ ਕੁਝ ਪੋਸਟ ਦੇਖੀਆਂ, ਉਹ ਪੋਸਟ ਇੰਝ ਲਿਖੀਆਂ ਹੋਈਆਂ ਸੀ ਕਿ ਜਿਵੇਂ ਅਵਜੀਤ ਕਿੰਗਰਾ ਭੱਜ ਗਿਆ ਵੀ ਪਤਾ ਹੀ ਨਹੀਂ ਕਿੱਥੇ ਆ। ਸੋ ਕਿਹੜੀ ਜੇਲ੍ਹ 'ਚ ਆ ਇਹ ਨਹੀਂ ਪਤਾ ਹੈਗਾ, ਇਹ ਪੁਲਿਸ ਕਸਟਡੀ 'ਚ, ਕਿਉਂਕਿ ਇੱਕ ਮਾਮਲੇ ਦੇ ਵਿੱਚ 6 ਸਾਲ ਦੀ ਸਜ਼ਾ ਆਲਰੇਡੀ ਕੱਟਦਾ ਪਿਆ
ਜੀ ਜੀ।
ਪਰ ਦੇਖੋ ਵਾਸੂ ਜੀ, ਜਿਹੜੀ ਅਸੀਂ ਪਹਿਲਾਂ ਵੀ ਬ੍ਰੇਕ ਤੋਂ ਪਹਿਲਾਂ ਗੱਲ ਕਰਦੇ ਸੀ ਵੀ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਸਾਡੇ ਪ੍ਰਿਜ਼ਨ ਸਿਸਟਮ ਦੇ ਵਿੱਚ ਕਿਹੜਾ ਕੈਦੀ ਕਿੱਥੇ ਆ, ਜਿਹਦੀ ਇੱਕ ਸਕੈਜੂਅਲਡ ਆਈਆਰਬੀ ਦੀ ਹੀਅਰਿੰਗ ਆ, ਜਿਹੜੇ ਆਈਆਰਬੀ ਵਾਲੇ ਬੋਰਡ ਦੇ ਮੈਂਬਰ ਵੀ ਉੱਥੇ ਬੈਠੇ ਸੀ, ਉਹ ਸਮਾਂ ਕੱਢ ਕੇ ਬੈਠੇ ਨੇ ਉੱਥੇ, ਖਰਚਾ ਪੈ ਰਿਹਾ, ਤੁਹਾਨੂੰ ਇਹੀ ਨਹੀਂ ਪਤਾ ਵੀ ਜਿਹੜਾ ਬੰਦਾ ਪੇਸ਼ ਕਰਨਾ ਉਹ ਹੈ ਕਿੱਥੇ। ਸੋ ਜਿਹੜਾ ਤਾਲਮੇਲ ਹੈਗਾ ਏਜੰਸੀਜ਼ ਦੇ ਵਿੱਚ ਉਹਦੀ ਘਾਟ, ਉਹਦਾ ਇੱਕ ਹੋਰ ਨਮੂਨਾ ਹੈ
ਜਿਹੜੀ ਜੇਲ੍ਹ ਦੇ ਵਿੱਚ ਆ। ਸੋ ਇਹ ਵੀ ਨਹੀਂ ਕਿ ਉਹਨੂੰ ਤੁਸੀਂ ਰਿਹਾ ਕਰ ਦਿੱਤਾ ਸੀ ਤੇ ਹੁਣ ਉਹ ਜਿਹੜੇ ਆਪ ਤੁਸੀਂ ਐਕਸਪੈਕਟ ਕਰਦੇ ਸੀ ਵੀ ਆਪਣੇ ਘਰ 'ਚ ਹੋਏਗਾ ਤੇ ਉਹਨੇ ਕੋਈ ਪੈਰੋਲ ਦੀ ਵਾਇਲੇਸ਼ਨ ਕਰਕੇ ਕਿਤੇ ਚਲੇ ਗਿਆ, ਏਦਾਂ ਨਹੀਂ। ਸੋ ਉਹ ਵਿਦ ਇਨ ਦਾ ਸਿਸਟਮ ਹੀ ਕਿਤੇ ਹੈ, ਕਿਸੇ ਜੇਲ੍ਹ ਦੇ ਵਿੱਚ ਹੀ ਉਹ ਬੰਦ ਆ, ਕਿਹੜੀ ਜੇਲ੍ਹ 'ਚ ਪਤਾ ਨਹੀਂ, ਐਬਰਟਸਫੋਰਡ 'ਚੋਂ ਮੂਵ ਕੀਤਾ ਗਿਆ, ਕਿੱਥੇ ਮੂਵ ਕੀਤਾ ਪਤਾ ਨਹੀਂ,
ਉਹ ਪਤਾ ਨਹੀਂ,
ਕਮਾਲ ਹੈ,
ਹੈ ਨਾ। ਅੱਛਾ, ਜਦੋਂ ਇਸ ਚੀਜ਼ ਬਾਰੇ ਪੁੱਛਿਆ ਗਿਆ ਵਾਸੂ ਜੀ, ਨਾ ਆਈਆਰਬੀ ਨੇ ਕੋਈ ਜਵਾਬ ਦਿੱਤਾ, ਨਾ ਸੀਬੀਐਸਏ ਨੇ ਜਵਾਬ ਦਿੱਤਾ, ਬੀਸੀ ਦੀ ਸਰਕਾਰ ਨੂੰ ਜਦੋਂ ਪੁੱਛਿਆ ਗਿਆ, ਕਿਉਂਕਿ ਬੀਸੀ ਸਰਕਾਰ ਤਾਂ ਆ ਜਾਂਦੀ ਹੈ ਇਸ ਮਾਮਲੇ 'ਚ ਮੂਹਰੇ, ਕਿਉਂਕਿ ਇੱਥੇ ਬੀਸੀ ਦੇ ਵਿੱਚ ਉਹ ਜੇਲ੍ਹ 'ਚ ਆ, ਵੀ ਬੀਸੀ ਦੇ ਜੇਲ੍ਹ ਸਿਸਟਮ 'ਚ ਕਿੱਥੇ ਆ,
ਅਤੇ ਵਾਰਦਾਤਾਂ ਵੀ ਬੀਸੀ ਦੇ ਵਿੱਚ ਵਾਪਰੀਆਂ,
ਬੀਸੀ ਵਾਲੀਆਂ ਵਾਰਦਾਤਾਂ ਨੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਫੈਡਰਲ ਸਰਕਾਰ ਨੂੰ ਪੁੱਛੋ।
ਸੋ ਕਿ ਮਾਮਲਾ ਆਈਆਰਬੀ ਦਾ, ਸੀਬੀਐਸਏ ਦਾ, ਇਮੀਗ੍ਰੇਸ਼ਨ ਨਾਲ ਸੰਬੰਧਿਤ ਹੈ, ਫੈਡਰਲ ਸਰਕਾਰ ਨੂੰ ਪੁੱਛੋ। ਤੇ ਇਹਦੇ ਬਾਰੇ ਮੇਅਰ ਬਰਿੰਡਾ ਲੋਕ ਨੂੰ ਵੀ ਪੁੱਛਿਆ ਗਿਆ
ਜੀ ਜੀ,
ਕਿਉਂਕਿ ਇੱਕ ਵਾਰਦਾਤ ਵਿੱਚੋਂ ਸਰੀ ਦੀ ਹੈ, ਤੇ ਉਹਦੇ ਬਾਰੇ ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਨੂੰ ਇਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਇਸ ਕੇਸ ਬਾਰੇ, ਵਿਚ ਇਜ਼ ਫੇਅਰ, ਪਰ ਕਹਿੰਦੇ ਵੀ ਜੇ ਇਹ ਗੱਲ ਸੱਚ ਹੈ ਤੇ ਕਹਿੰਦੇ ਫਿਰ ਸਰੀ ਨਿਵਾਸੀਆਂ ਦਾ ਪੂਰਾ ਹੱਕ ਬਣਦਾ ਕਿ ਉਹ ਨਾਰਾਜ਼ ਹੋਣ ਇਹ ਖਬਰ ਸੁਣ ਕੇ।
21 ਅਪ੍ਰੈਲ ਨੂੰ ਅਭਿਜੀਤ ਕਿੰਗਰਾ ਦੀ ਸਰੀ ਦੇ ਵਿੱਚ, ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ, ਕਿਉਂਕਿ ਇਹ ਜਿਹੜਾ ਇੱਕ ਹੋਰ ਮਾਮਲੇ ਦੇ ਵਿੱਚ ਜਿਹਦੇ 'ਚ ਚਾਰਜ ਆ 10 ਅਗਸਤ 2024 ਨੂੰ। ਸੋ ਏ ਪੀ ਢਿੱਲੋਂ ਦੇ ਘਰ ਤੇ ਗੋਲੀਆਂ ਚਲਾਉਣ ਤੋਂ ਪਹਿਲਾਂ,
ਹਾਂਜੀ,
ਕਿਉਂਕਿ ਏ ਪੀ ਢਿੱਲੋਂ ਦੇ ਘਰ ਗੋਲੀ ਚੱਲੀ ਸੀ ਬਿਗਨਿੰਗ ਆਫ ਸਪਟੰਬਰ,
ਹਾਂਜੀ,
ਸਪਟੰਬਰ 2024 'ਚ, ਉੱਤੋਂ ਤਕਰੀਬਨ 3 ਕੁ ਹਫ਼ਤੇ ਪਹਿਲਾਂ ਸਰੀ ਦੇ ਵਿੱਚ ਇੱਕ ਘਰ 'ਤੇ ਵੀ ਗੋਲੀਆਂ ਚਲਾਉਣ ਦਾ ਦੋਸ਼ ਇਸ ਵਿਅਕਤੀ 'ਤੇ ਲੱਗਿਆ ਹੋਇਆ, ਅਤੇ ਉਹਦੇ ਉਸ ਮਾਮਲੇ ਦੇ ਵਿੱਚ ਇਹਦੀ ਅਦਾਲਤੀ ਪੇਸ਼ੀ 21 ਅਪ੍ਰੈਲ ਨੂੰ ਆ। ਹੋਪਫੁਲੀ ਉਦੋਂ ਇਹਨੂੰ ਪੇਸ਼ ਕਰ ਦਿੱਤਾ ਜਾਏਗਾ, ਉਦੋਂ ਤੱਕ ਸ਼ਾਇਦ ਲੋਕੇਟ ਹੋ ਜਾਵੇ ਵੀ ਭਾਈ ਕਿਹੜੀ ਜੇਲ੍ਹ 'ਚ ਕਿੱਥੇ ਹੈ।
ਕਮਾਲ
ਕਮਾਲ ਹੈ ਯਾਰ। ਅੱਛਾ, ਇਹ ਗੱਲ ਸੁਣ ਕੇ ਹੈਰਾਨੀ ਵੀ ਹੁੰਦੀ ਆ, ਪਰ ਹੈਰਾਨੀ ਇਸ ਕਰਕੇ ਨਹੀਂ ਵੀ ਹੁੰਦੀ ਵਾਸੂ ਜੀ, ਸਰੀ ਪੁਲਿਸ ਸਰਵਿਸ ਦਾ ਸਾਨੂੰ ਪਤਾ ਕਿ ਇਹਨਾਂ ਕੋਲ ਅਫਸਰਾਂ ਦੀ ਘਾਟ ਕਿਸ ਕਦਰ ਆ, ਤੇ 30,000 ਡਾਲਰ ਦੇ ਬੋਨਸ ਵੀ ਦੇ ਰਹੇ ਨੇ ਕਿ ਐਕਸਪੀਰੀਅੰਸ ਪੁਲਿਸ ਆਫਿਸਰਸ ਸਰੀ ਪੁਲਿਸ ਸਰਵਿਸ ਨੂੰ ਜੇ ਜੁਆਇਨ ਕਰਦੇ ਨੇ ਤੇ ਉਹਨਾਂ ਨੂੰ 30,000 ਡਾਲਰ ਦਾ ਸਾਈਨਿੰਗ ਬੋਨਸ ਦਿੱਤਾ ਜਾਏਗਾ। ਉਹਦੇ ਬਾਵਜੂਦ ਮੁਸ਼ਕਲ ਆ ਰਹੀ ਹੈ ਅਜੇ ਸਰੀ ਪੁਲਿਸ ਸਰਵਿਸ ਨੂੰ ਅਫਸਰ ਹਾਇਰ ਕਰਨ ਦੇ ਵਾਸਤੇ। ਹੁਣ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਵੀ ਸਰੀ ਪੁਲਿਸ ਸਰਵਿਸ ਦਾ ਜਿਹੜਾ ਸਪੈਸ਼ਲਾਈਜ਼ਡ ਗੈਂਗ ਯੂਨਿਟ ਆ, ਉਹਨਾਂ ਦੀਆਂ SUVs ਵੀ, ਜਿਹੜੀਆਂ ਗੱਡੀਆਂ ਵੀ ਹੁੰਦੀਆਂ ਨੇ, ਉਹ ਵੀ ਸਪੈਸ਼ਲ ਬ੍ਰਾਂਡਿੰਗ ਵਾਲੀਆਂ ਹੁੰਦੀਆਂ ਨੇ, ਉਹ ਕਾਲੇ ਰੰਗ ਦੀਆਂ ਤੇ ਉੱਤੇ ਆਈ ਥਿੰਕ ਯੈਲੋ ਮਾਰਕਿੰਗ ਦੇ ਵਿੱਚ ਐਂਟੀ ਗੈਂਗ ਯੂਨਿਟ ਦੀਆਂ ਗੱਡੀਆਂ ਹੁੰਦੀਆਂ। ਜਿਹੜਾ ਉਹਨਾਂ ਦੇ ਅਫਸਰ ਹੁੰਦੇ ਨੇ ਉਹਨਾਂ ਦੀ ਯੂਨੀਫਾਰਮ ਦਾ ਵੀ ਥੋੜ੍ਹਾ ਫਰਕ ਹੁੰਦਾ,
ਟ੍ਰੇਨਿੰਗ ਉਹਨਾਂ ਦੀ ਸਪੈਸ਼ਲ,
ਟ੍ਰੇਨਿੰਗ ਸਪੈਸ਼ਲ ਆ, ਕਿਉਂਕਿ ਜਿਹੜੀ ਇੰਟੈਲੀਜੈਂਸ ਗੈਦਰਿੰਗ ਉਹਨਾਂ ਨੇ ਕਰਨੀ ਆ, ਉਹਨਾਂ ਏਰੀਆਜ਼ ਨੂੰ ਉਹ ਟਾਰਗੇਟ ਕਰਦੇ ਨੇ, ਉਹਨਾਂ ਰੈਸਟੋਰੈਂਟਸ ਨੂੰ, ਬਾਰਸ ਨੂੰ, ਉਹਨਾਂ ਥਾਵਾਂ ਨੂੰ, ਉਹਨਾਂ ਇਵੈਂਟਸ ਨੂੰ ਜਿੱਥੇ ਪਤਾ ਹੁੰਦਾ ਵੀ ਗੈਂਗਸਟਰਸ ਦੀ ਜ਼ਿਆਦਾ ਮੌਜੂਦਗੀ ਹੋ ਸਕਦੀ ਆ, ਅਤੇ ਅਜਿਹੇ ਆਫਿਸਰਸ ਦੀ ਅਤੇ ਇਹਨਾਂ ਦੀ ਗੱਡੀਆਂ ਦੀ ਜਿਹੜੀ ਪ੍ਰੈਜੈਂਸ ਆ, ਉਹੀ ਇਲਾਕੇ ਦੇ ਵਿੱਚ ਗੈਂਗ ਐਕਟੀਵਿਟੀ ਨੂੰ ਠੱਲ ਪਾਉਣ ਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਕੰਮ ਕਰਦੀ ਆ।
ਅਤੇ ਜਿਹੜੇ ਆਫਿਸਰਸ ਨੇ ਇਹ ਸਮੇਂ ਸਮੇਂ 'ਤੇ ਜਾ ਕੇ ਜਿਹੜੇ ਨੋਨ ਗੈਂਗ ਮੈਂਬਰਸ ਨੇ ਉਹਨਾਂ ਨੂੰ ਵੀ ਜਾ ਕੇ ਇਹ ਸੂਚਿਤ ਵੀ ਕਰਦੇ ਨੇ ਕਿ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ, ਸਾਨੂੰ ਇਸ ਤਰ੍ਹਾਂ ਦੀਆਂ ਕਨਸੂਹਾਂ ਮਿਲ ਰਹੀਆਂ
ਡਿਊਟੀ ਟੂ ਵਾਰਨ ਨੋਟਿਸ,
ਉਹਦੇ ਨਾਲ ਵੀ ਜਿਹੜੀ ਗੈਂਗ ਹਿੰਸਾ ਹੈ ਉਹ ਕੰਟਰੋਲ 'ਚ ਰਹਿੰਦੀ ਕੁਝ ਹੱਦ ਤੱਕ,
ਅਤੇ ਕਰਫਿਊ ਚੈੱਕਸ ਕਰਦੇ ਨੇ ਵੀ ਜੇ ਕਿਸੇ ਗੈਂਗਸਟਰ ਦੇ ਉੱਪਰ ਅਦਾਲਤ ਨੇ ਕੋਈ ਬਾਈਂਡਿੰਗ ਕੋਈ ਸ਼ਰਤ ਲਾਈ ਹੋਈ ਹੈ ਤਾਂ ਉਹਦੇ ਘਰ ਦਾ ਬੂਹਾ ਖੜਕਾ ਕੇ ਚੈੱਕ ਕਰਦੇ ਵੀ ਇੱਥੇ ਹੈਗਾ ਵੀ ਹੈ ਕਿ ਨਹੀਂ ਕੋਈ ਹਾਊਸ ਅਰੈਸਟ 'ਚ ਅਜੇ, ਜਾਂ ਫਿਰ ਕੋਈ ਇੰਟੈਲੀਜੈਂਸ ਕਲੈਕਟ ਕਰਨੀ ਆ ਉਹ ਕੰਮ ਕੀਤਾ ਜਾਂਦਾ। ਹੁਣ ਬਸ ਉਹਦੀ ਇਹ ਪਤਾ ਲੱਗਿਆ ਵੀ ਜਿਹੜੀ ਸਰੀ ਪੁਲਿਸ ਸਰਵਿਸ ਦਾ ਇਹ ਸਪੈਸ਼ਲਾਈਜ਼ਡ ਗੈਂਗ ਯੂਨਿਟ ਹੈ, ਇਹਦੇ 9 ਮੈਂਬਰ ਨੇ, ਅਤੇ ਇਹਨਾਂ 9 ਦੇ 9 ਨੂੰ ਜਨਵਰੀ ਦੇ ਵਿੱਚ ਰੀਅਸਾਈਨ ਕਰ ਦਿੱਤਾ ਗਿਆ ਸੀ ਵੀ ਤੁਸੀਂ ਐਕਸਟੋਰਸ਼ਨ ਵਾਲੇ ਮਾਮਲਿਆਂ ਦੀਆਂ ਜਿਹੜੀਆਂ ਫਾਈਲਸ ਨੇ ਉਹਦੀ ਇਨਵੈਸਟੀਗੇਸ਼ਨ 'ਤੇ ਲੱਗ ਜਾਓ। ਸੋ ਸਪੈਸ਼ਲਾਈਜ਼ਡ ਡੈਡੀਕੇਟਡ ਗੈਂਗ ਯੂਨਿਟ ਦੇ ਮੈਂਬਰਾਂ ਨੂੰ ਉੱਥੇ ਲਾਤਾ। ਇਹ ਤੋਂ ਬਾਅਦ ਹੁਣ ਸਾਨੂੰ ਪਤਾ ਇਸ ਮਹੀਨੇ ਦੀ ਸ਼ੁਰੂਆਤ 'ਤੇ ਕਲੋਵਰਡੇਲ ਦੇ ਵਿੱਚ ਜਦੋਂ ਪੁਲਿਸ ਟ੍ਰਾਂਜ਼ੀਸ਼ਨ ਹੋਈ ਆ, ਅਤੇ ਜਿਹੜੇ ਬਾਕੀ ਦੇ ਹੋਰ ਇਸ ਵੇਲੇ ਜੋ ਓਪਰੇਸ਼ਨਲ ਪ੍ਰਾਇਓਰਿਟੀਜ਼ ਨੇ, ਇਹਨਾਂ ਅਫਸਰਾਂ ਨੂੰ ਉਧਰਲੇ ਪਾਸੇ ਲਾਤਾ, ਗੈਂਗ ਯੂਨਿਟ ਸਰੀ ਪੁਲਿਸ ਸਰਵਿਸ ਦਾ ਇਸ ਵੇਲੇ ਮਤਲਬ ਖਾਲੀ ਆ।
ਯਾ ਸੋ 9 ਦੇ 9 ਆਫਿਸਰਸ ਉਹ ਰੀਅਸਾਈਨ ਹੋਏ ਹੋਏ ਨੇ। ਪਹਿਲਾਂ ਉਹਨਾਂ ਨੂੰ ਐਕਸਟੋਰਸ਼ਨ ਵਾਲੇ ਮਾਮਲਿਆਂ 'ਤੇ ਰੀਅਸਾਈਨ ਕੀਤਾ ਗਿਆ, ਹੁਣ ਦੱਸਿਆ ਜਾਂਦਾ ਕਿ ਉਹਨਾਂ ਨੂੰ ਵੱਖੋ ਵੱਖਰੇ ਹੋਰ ਜਿਹੜੇ ਸਾਡੇ ਜਿਹੜੇ ਕੋਈ ਯੂਨਿਟਸ ਨੇ ਸਰੀ ਪੁਲਿਸ ਸਰਵਿਸ ਦੇ ਉੱਧਰ ਅਸਾਈਨ ਕੀਤਾ ਹੋਇਆ। ਜਦੋਂ ਕਲੋਵਰਡੇਲ ਵਾਲੀ ਜਿਹੜੀ ਗੱਲ ਹੋਈ ਸੀ ਕਿ 1 ਅਪ੍ਰੈਲ ਤੋਂ ਸਰੀ ਪੁਲਿਸ ਸਰਵਿਸ ਉਦੋਂ ਸਰੀ ਪੁਲਿਸ ਸਰਵਿਸ ਨੇ ਕਿਹਾ ਸੀ ਪਹਿਲਾਂ ਕਿ ਸਾਨੂੰ ਥੋੜ੍ਹੀ ਐਕਸਟੈਂਸ਼ਨ ਦੇ ਦਿਓ, ਸਾਡੇ ਕੋਲ ਰਿਸੋਰਸਿਸ ਦੀ ਘਾਟ ਆ, ਪਰ ਉਹਨਾਂ ਨੇ ਬਾਅਦ 'ਚ ਕਿਹਾ ਕਹਿੰਦੇ ਕਿ ਨਹੀਂ ਤੁਹਾਨੂੰ 1 ਅਪ੍ਰੈਲ ਤੋਂ ਸੰਭਾਲਣਾ ਹੀ ਪੈਣਾ। ਸੋ ਉਦੋਂ ਫਿਰ ਸਰੀ ਪੁਲਿਸ ਸਰਵਿਸ ਨੇ 1 ਅਪ੍ਰੈਲ ਨੂੰ ਹੀ ਜਾਂ 31 ਮਾਰਚ ਨੂੰ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਹੁਣ ਸਾਨੂੰ ਆਪਣੇ ਕੁਝ ਹੋਰ ਯੂਨਿਟਸ ਦੇ ਵਿੱਚੋਂ, ਕੁਝ ਹੋਰ ਪ੍ਰੋਗਰਾਮਸ ਦੇ ਵਿੱਚੋਂ ਆਫਿਸਰ ਜਿਹੜੇ ਨੇ ਰੀਸਾਈਨ ਕਰਨੇ ਪੈ ਰਹੇ ਨੇ। ਉਹਦੇ ਵਿੱਚ ਜਿਹੜੇ ਇਹਨਾਂ ਨੇ ਪ੍ਰੋਗਰਾਮਸ ਵਿਜੇ ਜੀ ਮੈਂਸ਼ਨ ਕੀਤੇ ਸਨ, ਉਹਨਾਂ ਦੇ ਵਿੱਚ ਐਂਟੀ ਗੈਂਗ ਯੂਨਿਟ ਦਾ ਕੋਈ ਜ਼ਿਕਰ ਨਹੀਂ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਕੁਝ ਏਰੀਆਜ਼ ਸਚ ਐਜ਼ ਯੂਥ ਸਰਵਿਸਿਜ਼, ਕਮਿਊਨਿਟੀ ਫਸਟ ਐਂਡ ਕ੍ਰਾਈਸਿਸ ਇੰਟਰਵੈਂਸ਼ਨ, ਇਹੀ ਉਹਨਾਂ ਨੇ ਪ੍ਰੋਗਰਾਮਸ ਦਾ ਜ਼ਿਕਰ ਕੀਤਾ। ਸੱਚ ਐਜ਼ ਲਿਖਤਾ, ਵੀ ਇਹ ਨਹੀਂ ਕਿਹਾ ਵੀ ਇਹੀ 3 ਪ੍ਰੋਗਰਾਮਸ ਨੇ, ਤਿੰਨ ਕੁਝ ਪ੍ਰੋਗਰਾਮਸ ਸੱਚ ਐਜ਼ ਆ 3, ਉਹਨਾਂ ਵਿੱਚ ਐਂਟੀ ਗੈਂਗ ਯੂਨਿਟ ਦਾ ਜ਼ਿਕਰ ਨਹੀਂ ਕਿ ਉੱਥੋਂ ਵੀ ਅਸੀਂ ਰੀਸਾਈਨ ਕੀਤੇ ਨੇ ਮੈਂਬਰਸ।
ਪਰ ਦੇਖੋ ਕਿਉਂਕਿ ਇਹ ਰੀਸਾਈਨ ਹੋਏ ਹੋਏ ਅੱਗੇ ਰੀਸਾਈਨ ਹੋਏ ਨੇ, ਕਈ ਵਾਰੀ ਟੈਕਨੀਕਲ ਭਾਸ਼ਾ ਦੇ ਨੁਕਤੇ ਜੋ ਵੀ ਗੱਲ ਆ ਜਾਂਦੀ ਹੈ
ਕਿ ਇਹ ਤਾਂ ਜੀ ਜਨਵਰੀ ਦੇ ਵਿੱਚ ਹੀ ਹੋ ਗਏ ਸੀ,
ਇਹ ਤਾਂ ਪਹਿਲਾਂ ਹੀ
ਗਲੋਬਲ ਡੀਲ ਵਾਸਤੇ ਨਹੀਂ ਇਹਨਾਂ ਨੂੰ ਕਰਨਾ ਪਿਆ, ਗਲੋਬਲ ਡੀਲ ਵਾਸਤੇ ਤਾਂ ਅਜਿਹੇ ਮਹਿਕਮਿਆਂ ਚੋਂ ਕੀਤਾ, ਇਹ ਤਾਂ ਪਹਿਲਾਂ ਹੀ ਰੀਅਸਾਈਨ ਸੀਗੇ। ਸੋ ਬਟ ਇਹ ਹੁਣ ਪੋਸਟ ਮੀਡੀਆ ਨੇ ਜਾਣਕਾਰੀ ਨਸ਼ਰ ਕੀਤੀ ਹੈ ਕਿ ਜਨਵਰੀ ਤੋਂ ਹੀ ਇਹ ਰੀਅਸਾਈਨਮੈਂਟ ਹੋਈ ਹੋਈ ਹੈ, ਤੇ ਸਾਡਾ ਐਂਟੀ ਗੈਂਗ ਯੂਨਿਟ ਸਰੀ ਪੁਲਿਸ ਸਰਵਿਸ ਦਾ ਇਸ ਵੇਲੇ ਉਹ ਖਾਲੀ ਹੈ। ਤੇ ਇਹਦੇ ਬਾਰੇ ਜਦੋਂ ਪੁਲਿਸ ਸਰਵਿਸ ਨੂੰ ਪੁੱਛਿਆ ਗਿਆ, ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਸਟਾਫ ਸਰਜੰਟ ਲਿੰਸੀ ਹਾਊਟਨ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਇਹ ਟੈਂਪਰਰੀ ਰੀਪਰਪਸਿੰਗ ਆ, ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਵੀ ਜੁਲਾਈ ਤੱਕ ਹੋ ਸਕਦਾ ਕਿ ਇਸੇ ਤਰ੍ਹਾਂ ਕੰਮ ਚਲਾਉਣਾ ਪਵੇ, ਕਿ ਜੁਲਾਈ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਵੀ ਕਈ ਹੋਰ ਆਫਿਸਰ ਜਿਹੜੇ ਨੇ ਐਕਸਪੀਰੀਅੰਸਡ ਆਫਿਸਰ ਉਹ ਆ ਜਾਣਗੇ,
ਜਿਹੜੇ
ਸਾਡੇ ਜਿਹੜੀ ਸਾਡੀ ਰਿਕਰੂਟਸ ਦੀ ਜਿਹੜੀ ਅਗਲੀ ਕਲਾਸ ਹੈ ਉਹ ਗ੍ਰੈਜੂਏਟ ਹੋ ਚੁੱਕੀ ਹੋਏਗੀ। ਸੋ ਕੁਝ ਐਕਸਪੀਰੀਅੰਸਡ ਆਫਿਸਰ ਤੇ ਕੁਝ ਰਿਕਰੂਟਸ ਜਿਹੜੇ ਨੇ ਉਹ ਜੁਆਇਨ ਕਰਨਗੇ ਜੁਲਾਈ ਤੱਕ, ਕਹਿੰਦੇ ਇੱਦਾਂ ਹੀ ਸਿਸਟਮ ਚਲਾਉਣਾ ਪੈਣਾ।
ਜਿਹੜੀ ਵਾਸੂ ਜੀ ਇਹ ਪੋਸਟ ਮੀਡੀਆ ਦੇ ਕਿਮ ਬੋਲਣ ਦੀ ਇਹ ਉਹਨਾਂ ਵੱਲੋਂ ਸਾਰੀ ਗੱਲ ਨਸ਼ਰ ਕੀਤੀ ਗਈ ਹੈ, ਜਿਹੜੇ ਕਿ ਬੜੇ ਸੀਨੀਅਰ ਕ੍ਰਾਈਮ ਰਿਪੋਰਟਰ ਨੇ, ਉਹਨਾਂ ਨੇ ਇਹਦੇ ਵਿੱਚ ਇੱਕ ਜ਼ਿਕਰ ਹੋਰ ਕੀਤਾ, ਇੱਕ ਸਾਬਕਾ RCMP ਅਫਸਰ ਜਿਹੜੇ ਕਿ ਨੌਰਸਰੀ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਇਹ ਦੱਸਿਆ ਨੌਰਸਰੀ ਕਿ ਮਾਰਚ ਮਹੀਨੇ ਦੇ ਵਿੱਚ, ਮਿਡ ਮਾਰਚ ਦੇ ਵਿੱਚ ਇਸ ਸਾਬਕਾ RCMP ਅਫਸਰ ਜਿਹੜਾ ਕਿ ਹੁਣ ਰਿਟਾਇਰਡ ਹੈ, ਇਹ ਪਹਿਲਾਂ ਜਦੋਂ ਕੰਮ ਕਰਦੇ ਸੀ ਇਹ ਟਰਾਂਸਨੈਸ਼ਨਲ ਡਰੱਗਜ਼ ਨਾਲ ਸੰਬੰਧਿਤ ਮਾਮਲਿਆਂ ਦੀ ਇਨਵੈਸਟੀਗੇਸ਼ਨ ਕਰਦੇ ਸੀ, BC ਸਿਵਲ ਫੋਰਫੀਚਰ ਨਾਲ ਕੰਮ ਕਰਦੇ ਸੀ। ਇਹਨਾਂ ਨੇ ਆਪਣੇ ਨੇਬਰਹੁੱਡ 'ਚ ਵੇਖਿਆ ਵੀ ਕੁਝ ਬੰਦੇ ਆ ਕੇ ਜਿਹੜੇ ਕਿ ਉਸ ਨੇਬਰਹੁੱਡ 'ਚ ਰਹਿੰਦੇ ਨਹੀਂ, ਕਾਰਾਂ ਆਉਂਦੀਆਂ ਨੇ, ਕੁਝ ਗੱਲਾਂ ਬਾਤਾਂ ਕਰਦੇ ਨੇ, ਕੁਝ ਸਸਪੀਸ਼ੀਅਸ ਐਕਟੀਵਿਟੀ ਸੀਗੀ। ਇਹਨਾਂ ਨੇ ਉਹਨਾਂ ਦੀ, ਇਸ ਰਿਟਾਇਰਡ ਪੁਲਿਸ ਅਫਸਰ ਨੇ ਆਪਣੇ ਨੇਬਰਹੁੱਡ ਦੇ ਵਿੱਚ ਆਪਣੇ ਪੱਧਰ 'ਤੇ ਉਹਨਾਂ ਦੀ ਸਰਵੇਲੈਂਸ ਕਰਨੀ ਸ਼ੁਰੂ ਕਰ ਦਿੱਤੀ। 42 ਸਫਿਆਂ ਦੇ ਨੋਟਸ ਕਹਿੰਦੇ ਮੈਂ ਪੁਲਿਸ ਦੇ ਸਪੁਰਦ ਕੀਤੇ, ਜਿਹੜਾ ਪੁਲਿਸ ਆਫਿਸਰ ਮੇਰੀ ਗੱਲ ਸੁਣਨ ਵਾਸਤੇ ਆਇਆ ਸਰੀ ਪੁਲਿਸ ਸਰਵਿਸ ਦਾ, ਕਹਿੰਦੇ ਉਹਨੇ ਬੜੇ ਪਿਆਰ ਨਾਲ ਗੱਲ ਕੀਤੀ, ਪ੍ਰੋਫੈਸ਼ਨਲ ਬੜਾ ਸੀ, ਪਰ ਉਹਨੇ ਕਿਹਾ ਕਿ ਇਸ ਸਾਰੇ ਪਲੰਦੇ ਨੂੰ ਇਨਵੈਸਟੀਗੇਟ ਕਰਨ ਦੇ ਲਈ ਸਾਡੇ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ, ਅਸੀਂ ਹਾਂ ਇੱਥੇ ਮਾੜੀ ਮੋਟੀ ਪੈਟਰੋਲਿੰਗ ਕਰ ਸਕਦੇ ਹਾਂ, ਅਸੀਂ ਆਪਣੀ ਗੱਡੀ ਇੱਥੋਂ ਘੁਮਾ ਲਿਆ ਕਰਾਂਗੇ, ਪਰ ਇਹ ਜੇ ਤੁਸੀਂ ਸਾਨੂੰ ਸਾਰੀ ਇੰਨੀ ਡਿਟੇਲ ਜਾਣਕਾਰੀ ਦਿੱਤੀ ਧੰਨਵਾਦ, ਪਰ ਇਹਦੇ ਅਸੀਂ ਕਰ ਰਹੇ ਤਾਂ ਕੁਛ ਨਹੀਂ ਸਕਦੇ,
ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਟੂ ਇਨਵੈਸਟੀਗੇਟ ਇਟ ਫਰਦਰ। ਹੁਣ ਦੇਖੋ ਜਦੋਂ ਐਕਸਟੋਰਸ਼ਨ ਦੀਆਂ ਵਾਰਦਾਤਾਂ ਵਾਪਰ ਰਹੀਆਂ ਸਨ ਵਿਜੇ ਜੀ, ਹੁਣ ਵੀ ਵਾਪਰ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਰਿਪੋਰਟਸ ਆਈਆਂ ਕਿ ਲੋਕਾਂ ਨੇ ਜਾ ਕੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਕਿ ਸਾਨੂੰ ਜੀ ਇਸ ਤਰ੍ਹਾਂ ਦੀ ਫੋਨ ਆਈ ਆ, ਅਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਚਿੰਤਤ ਹਾਂ ਕਿ ਸਾਡਾ ਤੁਸੀਂ ਇਹਦੇ 'ਚ ਇਨਵੈਸਟੀਗੇਸ਼ਨ ਕਰੋ, ਤੇ ਪੁਲਿਸ ਉਹਨਾਂ ਨੂੰ ਵੀ, ਉਹਨਾਂ ਦੇ ਵੀ ਹੀ ਅੱਗੋਂ ਸਾਨੂੰ ਮੀਡੀਆ ਨੂੰ ਉਹਨਾਂ ਨੇ ਦੱਸਿਆ, ਬਹੁਤ ਸਾਰੇ ਲੋਕਾਂ ਨੇ, ਕਿ ਪੁਲਿਸ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਵੀ ਅਸੀਂ ਪੈਟਰੋਲਿੰਗ ਥੋੜ੍ਹੀ ਵਧਾ ਕੇ ਦੇਖ ਲਾਂਗੇ।
ਇਹ ਸਭ ਕੁਝ ਜਦੋਂ ਸੂਬਾ ਸਰਕਾਰ ਜਾਂ ਈਵਨ ਫੈਡਰਲ ਸਰਕਾਰ ਹੀ ਕਹਿੰਦੀ ਅਸੀਂ ਹਰ ਬਣਦਾ ਰਿਸੋਰਸ ਦੇਣ ਵਾਸਤੇ ਮੂਹਰੇ ਹੋਏ ਹੋਏ ਹਾਂ।
ਜੀ ਜੀ ਜੀ, ਇੱਕ ਜਿਹੜਾ ਆਮ ਨਾਗਰਿਕ ਆ ਉਹ ਜਦੋਂ ਪੁਲਿਸ ਨੂੰ ਜਾ ਕੇ ਕਹਿ ਰਿਹਾ ਤੇ ਪੁਲਿਸ ਅੱਗੋਂ ਕਹਿ ਰਹੀ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਅਸੀਂ ਇਹਦਾ ਤੁਹਾਨੂੰ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਜਾਂ ਤੁਹਾਨੂੰ ਕੋਈ ਸਪੈਸ਼ਲ ਸਿਕਿਉਰਿਟੀ ਪ੍ਰਦਾਨ ਨਹੀਂ ਕਰ ਸਕਦੇ। ਨਾਊ ਇਨ ਦਿਸ ਕੇਸ ਇੱਕ ਐਕਸਪੀਰੀਅੰਸਡ, ਇੱਕ ਰਿਟਾਇਰਡ RCMP ਆਫਿਸਰ ਜਿਹਦਾ ਆਪਣਾ ਇਨਵੈਸਟੀਗੇਸ਼ਨ ਦੇ ਵਿੱਚ ਬੜਾ
ਤਜਰਬਾ,
ਉਹ ਅੱਧੀ ਰਿਸਰਚ ਤਾਂ ਅੱਧਾ ਕੰਮ ਤਾਂ ਆਪ ਹੀ ਕਰਕੇ ਦੇ ਰਿਹਾ
ਮੁਫ਼ਤ,
ਕਿ ਮੁੱਢਲੀ ਜਿਹੜੀ ਜਾਂਚ ਆ ਉਹਨੇ 42 ਸਫਿਆਂ ਦੀ ਰਿਪੋਰਟ ਬਣਾਤੀ ਵੀ ਗੱਡੀਆਂ ਕਿਹੜੇ ਰੰਗ ਦੀਆਂ ਆ ਰਹੀਆਂ, ਪਲੇਟ ਨੰਬਰ ਕੀ ਹੈ, ਕਿਹੜੇ ਬੰਦੇ ਨੇ, ਕਿਹੜੀ ਐਥਨੀਸਿਟੀ ਦੇ ਲੱਗਦੇ ਨੇ, ਕਦੋਂ ਕਦੋਂ ਆ ਰਹੇ ਨੇ, ਕਦੋਂ ਕਦੋਂ ਜਾ ਰਹੇ ਨੇ, ਆਪਣੇ ਘਰ ਦੀ CCTV ਫੁਟੇਜ ਦੇ ਵਿੱਚ ਵੀਡੀਓ ਕੈਪਚਰ ਕਰਕੇ, ਸੋ ਇਕੱਲੇ ਨੋਟਸ ਹੀ ਨਹੀਂ ਉਹਨੇ ਨਾਲ ਵੀਡੀਓ ਵੀ ਦਿੱਤੀ ਹੈ, ਸੋ ਸਾਰੀ ਜਿਹੜੀ ਜਾਂਚ ਕਰਕੇ ਫੜਾਤੀ ਤੇ ਉਹਨੂੰ ਫਿਰ ਇੱਕ ਐਕਸਪੀਰੀਅੰਸਡ ਆਫਿਸਰ ਨੂੰ ਵੀ, ਤੁਸੀਂ ਦੇਖੋ ਇੱਕ ਆਮ ਮੇਰੇ ਵਰਗਾ ਕੋਈ ਵਿਅਕਤੀ ਗਿਆ, ਮੈਂ ਜਾ ਕੇ ਕਹਾਂ ਪੁਲਿਸ ਨੂੰ ਕਿ ਮੈਨੂੰ ਲੱਗਦਾ ਵੀ ਇਹ ਮਾਮਲਾ ਸ਼ੱਕੀ ਹੋ ਸਕਦਾ, ਪੁਲਿਸ ਕਹੇ ਯਾਰ ਵੀ ਇਹਦਾ ਕਿਹੜਾ ਕੋਈ ਤਜਰਬਾ ਵੀ ਇਹਨੂੰ ਐਵੇਂ ਮੇ ਬੀ ਵਹਿਮ ਵੀ ਹੋ ਸਕਦਾ, ਹੁਣ ਇੱਕ ਐਕਸਪੀਰੀਅੰਸਡ ਆਫਿਸਰ ਕਹਿ ਰਿਹਾ ਵੀ ਮੈਨੂੰ ਲੱਗਦਾ ਵੀ ਇਹ ਸ਼ੱਕੀ ਐਕਟੀਵਿਟੀ ਆ, ਤੇ ਫਿਰ ਵੀ ਉਹਦੀ ਜਾਂਚ ਨਹੀਂ ਹੋ ਰਹੀ, ਉਹਨੂੰ ਸਿਰਫ ਇਹ ਕਹਿ ਦਿੱਤਾ ਜਾਂਦਾ ਕਿ ਅਸੀਂ ਪੈਟਰੋਲਿੰਗ ਥੋੜ੍ਹੀ ਵਧਾ ਦੇਵਾਂਗੇ। ਇਹ ਵਿਜੇ ਜੀ ਹੈਰਾਨ ਪਰੇਸ਼ਾਨ ਹੋ ਕੇ,
ਇਹ ਸਭ ਉਦੋਂ ਜਦੋਂ ਸੂਬਾ ਸਰਕਾਰ ਦਾ ਇਹ ਕਹਿਣਾ ਰਿਸੋਰਸਿਸ ਦੇ ਵਿੱਚ ਕੋਈ ਕਮੀ ਨਹੀਂ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਬਿਆਨ ਦੇਖੋ ਕਿੰਨੇ ਲੱਛੇਦਾਰ,
ਦੇਖੋ ਨਾ ਹੁਣ ਕੀ ਕਹਿ ਰਹੇ ਪੋਲੀਟੀਸ਼ੀਅਨਸ ਕੀ ਕਹਿੰਦੇ, ਕਹਿੰਦੇ ਠੀਕ ਹੈ ਇਹ ਗੱਲ ਸਮਝ ਆਉਂਦੀ ਆ ਵੀ ਇਹ ਵਾਜਬ ਆ ਹੋਣਾ ਕਿਉਂਕਿ ਇਸ ਵੇਲੇ ਐਕਸਟੋਰਸ਼ਨਸ ਨੰਬਰ 1 ਪ੍ਰਾਇਰਟੀ ਨੇ, ਗੈਂਗ ਹਿੰਸਾ ਦੇ ਵਿੱਚੋਂ ਕਹਿੰਦੇ ਵੀ ਇਸ ਵੇਲੇ ਥੋੜ੍ਹੀ ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ ਅਤੇ ਸਾਨੂੰ ਰਿਸੋਰਸਿਸ ਜਿਹੜੇ ਨੇ ਉਹ ਪ੍ਰਾਇਰਟੀ ਵਾਈਜ਼ ਡਿਪਲੋਏ ਕਰਨੇ ਪੈਣੇ ਆ, ਸੋ ਕੁਝ ਸਮੇਂ ਵਾਸਤੇ ਟੈਂਪਰਰੀ ਕਹਿੰਦੇ ਰੀਅਡਜਸਟਮੈਂਟ ਆ ਵੀ ਅਸੀਂ ਗੈਂਗ ਯੂਨਿਟ ਦੇ ਵਿੱਚੋਂ ਮੈਂਬਰਸ ਕੱਢ ਕੇ ਐਕਸਟੋਰਸ਼ਨ ਦੀ ਜਾਂਚ ਦੇ ਉੱਤੇ ਲਗਾਏ ਹੋਏ ਨੇ।
ਅਜੇ ਤਾਂ ਦੇਖੀ ਚੱਲੋ, ਅੱਜ ਜਿਹੜੇ ਏਲੈਂਸੀ ਹਾਊਟਰ ਨੇ ਗੱਲ ਕੀਤੀ ਹੈ ਨਾ ਕਿ ਸਾਡੇ ਕੋਲ ਸੀ ਐਫ ਐਸ ਸੀ ਯੂ ਬੀ ਸੀ ਦੀ ਸਪੋਰਟ ਹੈਗੀ ਆ, ਅਜੇ ਸਾਡੇ ਕੋਲ ਐਂਟੀ ਗੈਂਗ ਯੂਨਿਟ ਹੈਗਾ,
ਅਤੇ ਨਾਲ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਸਾਡਾ ਮੇਜਰ ਕ੍ਰਾਈਮ ਸੈਕਸ਼ਨ ਹੈ ਵੀ ਉਹ ਸਾਰਾ ਕਹਿੰਦੇ ਇਸ ਵੇਲੇ ਕਰ ਰਿਹਾ ਹੈਗਾ ਕੰਮ ਕਿ ਜਿਹੜੇ ਗੈਂਗਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਨਾ।
ਜਦੋਂ ਆ ਨਵੰਬਰ ਆਉਂਦਾ ਨਾ, ਇਹ ਜਿਹੜੀ ਟ੍ਰਾਂਜੀਸ਼ਨ ਜਦੋਂ ਤੱਕ ਮੁਕੰਮਲ ਹੋਣੀ ਆ, ਬਹੁਤ ਰੇੜਕਾ ਪੈਦਾ ਹੋਣ ਵਾਲਾ, ਉਹਦੇ ਨਾਲ ਰਿਲੇਟਡ ਅਜੇ ਕਾਫ਼ੀ ਅਜਿਹੀ ਗੱਲਬਾਤ ਆ ਕਿ ਇਹ ਚਲੋ ਖੈਰ ਉਹ ਸਮਾਂ ਆਉਣ 'ਤੇ ਹੀ ਕਰਦੇ ਹਾਂ ਕਿਉਂਕਿ ਹਜੇ ਵਕਤ ਹੋਰ ਇਜਾਜ਼ਤ ਨਹੀਂ ਦਿੰਦਾ। ਵਾਸੂ ਜੀ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਸੋਮਵਾਰ ਗੱਲ ਹੋਏਗੀ।
ਥੈਂਕ ਯੂ ਵੈਰੀ ਮਚ, ਹੈਵ ਅ ਵੈਰੀ ਨਾਈਸ ਵੀਕਐਂਡ।
ਥੈਂਕ ਯੂ ਵਾਸੂ ਜੀ।